नर्मदा विद्वान देव सथल कवलास नील मंदरा चले समेर गिरवर है तीर्थ अर्थ सत धर्म दया संतोख श्री गुर चरण रज तुलना सगर है। ये जी चार पदार्थ जे को मांगे साध जना की सेवा लागे। चार पदार्थ जे को मांगे साध जना की सेवा लागे। चार पदार्थ जे को जेको अपना दुख मिटावे जे को अपना दुख मिटावे दुख मिटावे जे कोई अपना दुख मिटावे हर हर नाम हृदय सद गावे हर हर नाम हृदय सद गावे चार पदार्थ जे को मांगे साध जना की सेवा लागे चार पदार्थ जे को मांगे साध जना की सेवा लागे चार पदार्थ जे को मांगे साध जना की सेवा लागे जे को अपना दुख मिटावे हर हर नाम हृदय सद गावे जे कोई अपनी शोभा लोरे 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 साध संग एहे हौ मैं छोरे साध संग एहे हौ मैं छोरे संग एहे हौ मैं साध संग ए चार पदार्थ जे को मांगे साध जना की सेवा लागे चार पदार्थ जे को मांगे साध जना की सेवा लागे चार पदार्थ साध संग एह हौ मैं छोरे जे को जन्म मरण ते डरे साध जना की सरणी परे जिस जन को प्रभ दर्श प्यासा जिस जन को प्रभ दर्श प्यासा जिस जन का प्रभ दर्श प्यासा जिस जन का प्रभ दर्श प्यासा दर्श प्यासा ਨਾਨਕ ਤਾਂ ਕੇ ਬਲ ਬਲ ਜਾਸਾ, ਨਾਨਕ ਤਾਂ ਕੇ ਬਲ ਬਲ ਜਾਸਾ, ਨਾਨਕ ਤਾਂ ਕੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਜੀ ਸੇਵਾ ਲਾਗੈ, ਚਾਰ ਪਦਾਰਥ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਰਾਮ ਸਿੰਘ ਨਾਮ ਲੇਤ ਰਸਨਾ ਪਵਿੱਤਰ ਭਈ, ਰਾਮ ਸਿੰਘ ਨਾਮ ਲੇਤ ਰਿਦਾ ਹਰ ਖਾਇਓ ਹੈ, ਰਾਮ ਸਿੰਘ ਨਾਮ ਲੇਤ ਜਨ ਕੋ ਪ੍ਰਤੱਗਿਆ ਆਈ, ਬੇਦਿਓ ਪੁਰਾਣ ਤਤ ਹਿਰਦੈ ਵਸਾਇਓ ਹੈ, ਰਾਮ ਸਿੰਘ ਨਾਮ ਲੇਤ ਜਮ ਨਾ ਦਿਖਾਈ ਦੇਤ, ਰਿਦਾ ਸ਼ੁੱਧ ਹੋਏ ਭੂਤ ਭਵ ਦ੍ਰਿਸ਼ਟਾਇਓ ਹੈ, ਰਾਮ ਸਿੰਘ ਨਾਮ ਲੇਤ ਤੀਨ ਲੋਕ ਪਾਰ ਪਏ, ਕਰੋ ਨਮਸਕਾਰ ਜਨ ਰਾਮ ਸਿੰਘ ਧਿਆਇਓ ਹੈ। ਫਿਰ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਦੁਨੀਆਂ ਦੇ ਵਿੱਚ ਸੰਸਾਰ ਮੰਡਲ ਦੇ ਅੰਦਰ ਮਨੁੱਖ ਨੂੰ ਪਦਾਰਥ ਦੀ ਜ਼ਰੂਰਤ ਬਹੁਤ ਹੈ। ਪਦਾਰਥ ਤੋਂ ਬਗੈਰ ਸਾਡਾ ਕੋਈ ਕੰਮ ਨਹੀਂ ਚੱਲਦਾ। ਪਦਾਰਥ ਕਿੱਥੋਂ ਮਿਲਿਆ? ਇਹ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ ਗੁਰੂ ਅਰਜਨ ਦੇਵ ਦੇ ਸਾਹਮਣੇ। ਪਾਤਸ਼ਾਹ, ਜੇ ਚਾਰ ਪਦਾਰਥ ਦੀ ਜ਼ਰੂਰਤ ਹੋਵੇ ਤਾਂ ਕਿੱਥੋਂ ਲਈਏ? ਕਿਉਂਕਿ ਮਨੁੱਖ ਨੂੰ ਚਾਰ ਪਦਾਰਥ ਮੰਨਦੇ ਨੇ, ਅਰਥ ਧਰਮ ਕਾਮ ਅਤੇ ਮੋਖ। ਵਿਦਵਾਨਾਂ ਨੇ ਇਹਨਾਂ ਨੂੰ, ਇਹਦੇ ਵਿੱਚ ਸਾਰੀ ਦੁਨੀਆਂ ਦੇ ਪਦਾਰਥ ਆ ਜਾਂਦੇ ਨੇ ਇਹ ਚੌਂ ਨਾਵਾਂ ਦੇ ਵਿੱਚ, ਚਾਰ ਪਦਾਰਥ। ਹੁਣ ਇਹਨਾਂ ਵਿੱਚੋਂ ਦੋ ਪਦਾਰਥ ਤਾਂ ਸਾਡੇ ਸਰੀਰ ਦੇ ਕੰਮ ਆਉਂਦੇ ਨੇ ਅਤੇ ਦੋ ਸਾਡੀ ਆਤਮਾ ਦੇ ਕੰਮ ਆਉਂਦੇ ਨੇ। ਅਰਥ ਨਾਮ ਹੈ ਧਨ ਦਾ, ਧਨ ਅਤੇ ਕਾਮ, ਇਹ ਸਰੀਰ ਦੀ ਲੋੜਾਂ ਪੂਰੀਆਂ ਕਰਨ ਵਾਸਤੇ ਹੈ, ਅਤੇ ਧਰਮ ਅਤੇ ਮੋਕਸ਼ ਇਹ ਆਤਮਾ ਵਾਸਤੇ ਨੇ। ਇਸ ਵਾਸਤੇ ਇਹਦੇ ਵਿੱਚ ਲੋਕ ਦੇ ਸੁੱਖ ਅਤੇ ਪਰਲੋਕ ਦੇ ਸੁੱਖ ਵੀ ਆ ਗਏ ਚੌਂ ਪਦਾਰਥਾਂ ਵਿੱਚ। ਇਹਨਾਂ ਚੌਵਾਂ ਪਦਾਰਥਾਂ ਨੂੰ ਬਹੁਤ ਇਸ ਤਰ੍ਹਾਂ ਕੀਤਾ ਇਹਨਾਂ ਨੇ ਇਕੱਠਿਆਂ, ਜਿਸ ਤਰ੍ਹਾਂ ਕੁੱਜੇ ਵਿੱਚ ਸਮੁੰਦਰ ਹੁੰਦਾ ਸਾਰੀ ਦੁਨੀਆਂ ਦੇ ਪਦਾਰਥ। ਹੁਣ ਅਸੀਂ ਜਦੋਂ ਵੇਖਦੇ ਹਾਂ ਸੰਸਾਰ ਦੀ ਮਰਿਆਦਾ ਅਤੇ ਧਨ ਵਾਸਤੇ ਮਨੁੱਖ ਦੌੜਦਾ ਬਗੈਰ ਆਖੇ ਤੋਂ, ਕੋਈ ਸਿੱਖਿਆ ਲੈਣ ਦੀ ਜ਼ਰੂਰਤ ਨਹੀਂ। ਦਿਨ ਚੜ੍ਹਦੇ ਨਾਲ ਅੱਗੇ ਤੋਂ ਅੱਗੇ ਹਟ ਜਾ ਪਿੱਛੇ ਹੁੰਦੀ ਹੈ। ਕਿਤੇ ਸ਼ਹਿਰਾਂ 'ਚ ਜਾ ਕੇ ਵੇਖੋ ਕੀ ਹਾਲ ਹੁੰਦਾ, ਆਪਣੇ ਆਪ ਦੌੜਦਾ। ਪਰ ਧਰਮ ਕਮਾਉਣ ਵਾਸਤੇ ਮਨੁੱਖ ਆਪਣੇ ਆਪ ਨਹੀਂ ਨੱਸਦਾ, ਕੋਈ ਜ਼ਰੂਰਤ ਨਹੀਂ ਸਮਝਦਾ, ਕਿਉਂਕਿ ਦੋ ਪਦਾਰਥ ਤਾਂ ਦਿਸ ਰਹੇ ਨੇ, ਦੋ ਅਦ੍ਰਿਸ਼ਟਮਾਨ ਨੇ। ਆਉਂਦਾ ਕੀ ਪਤਾ ਇਹ ਹੈ ਨਾ ਕਿ ਨਹੀਂ ਹੈ, ਭੁਲੇਖਾ ਹੈ ਨਾ। ਜਿਹੜੀ ਚੀਜ਼ ਵੇਖਣ ਵਿੱਚ ਨਹੀਂ ਅਤੇ ਸਾਡੀ ਜਿੱਥੋਂ ਤੱਕ ਨਜ਼ਰ ਜਾਂਦੀ ਆ ਉੱਥੋਂ ਤੱਕ ਪਹੁੰਚ ਆ, ਉਸ ਤੋਂ ਅੱਗੇ ਕੋਈ ਪਹੁੰਚ ਨਹੀਂ ਮਨੁੱਖ ਦੀ। ਇੱਧਰ ਕੋਈ ਧਿਆਨ ਨਹੀਂ ਧਰਮ ਕਮਾਉਣ ਵਾਸਤੇ। ਸਾਡੇ ਗੁਰੂ ਸਾਹਿਬਾਂ ਨੇ ਧਰਮ ਅਤੇ ਧਨ ਨੂੰ ਬਰਾਬਰ ਕਰ ਦਿੱਤਾ। ਕਿਸੇ ਪ੍ਰੇਮੇ ਨੇ ਲਿਖਿਆ, ਕਹਿੰਦੇ ਨੇ ਜੇ ਨਾਮ ਦੇਹੇ ਧਨ ਦੇਹੇ ਨਾ ਜਨ ਕਹੋ, ਅਤੇ ਨਾਮ ਬਿਨਾਂ ਜਨ ਜਮਪੁਰ ਜਾਏ। ਜੇ ਧਨ ਦੇਹੇ ਨਾਮ ਦੇਹੇ ਨਾ ਜਨ ਕੋ, ਨਾਮ ਬਿਨਾਂ ਜਨ ਜਮਪੁਰ ਜਾਏ, ਅਤੇ ਜੇ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਅਤੇ ਧਨ ਬੇਹੂਨ ਜਨ ਜੱਗ ਨਾ ਸੁਹਾਏ। ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਧਨ ਵੀ ਚਾਹੀਦਾ ਧਰਮ ਵੀ ਚਾਹੀਦਾ। ਧਨ ਅਤੇ ਧਰਮ ਕਮਾਉਣ ਵਾਸਤੇ ਸਾਡੇ ਗੁਰੂ ਸਾਹਿਬਾਂ ਨੇ ਅਨੰਤ ਯਤਨ ਕੀਤੇ ਨੇ। ਧਨ ਅਤੇ ਧਰਮ ਨੂੰ ਇੱਕ ਵੀ, ਇਹ ਸਾਡੇ ਜੀਵਨ ਦੇ ਦੋ ਪੈਰ ਮੰਨ ਲਓ, ਇੱਕ ਸੱਜਾ ਇੱਕ ਖੱਬਾ ਹੈ। ਧਰਮ ਸੱਜਾ ਪੈਰ ਹੈ, ਧਨ ਖੱਬਾ ਪੈਰ ਹੈ। ਅਤੇ ਜੋ ਦੋਵਾਂ ਪੈਰਾਂ 'ਚੋਂ ਇੱਕ ਪੈਰ ਨਾ ਹੋਵੇ ਤਾਂ ਜੀਵਨ ਲੰਗੜਾ ਹੋ ਗਿਆ ਨਾ, ਕਹਿੰਦੇ ਨੇ ਲੰਗਾ ਆਦਮੀ ਤੁਰਿਆ ਫਿਰਦਾ, ਜੀਵਨ ਲੰਗਾ ਹੋ ਜਾਏ। ਜੇ ਧਨ ਹੈ ਨਹੀਂ ਤਾਂ ਵੀ ਲੰਗਾ ਹੈ, ਜੇ ਧਰਮ ਹੈ ਨਹੀਂ ਤਾਂ ਵੀ ਲੰਗਾ ਹੈ। ਇਹਨਾਂ ਦੋਵਾਂ ਪੈਰਾਂ ਤੋਂ ਬਗੈਰ ਪਹਾੜਾਂ ਦੀ ਬੁਲੰਦੀ 'ਤੇ ਨਹੀਂ ਚੜਿਆ ਜਾਂਦਾ, ਯਾਨੀ ਜੀਵਨ ਸਫਲ ਨਹੀਂ ਹੋ ਸਕਦਾ। ਦੋਵੇਂ ਚਾਹੀਦੇ ਨੇ,
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਦੋਵੇਂ ਧਰਮ ਤੇ ਧਨ ਨੂੰ ਬਰਾਬਰ ਕਰ ਦਿੱਤਾ। ਗੁਰਸਿੱਖਾਂ ਵਿੱਚ ਜਿਹੜੀ ਦਸਵੰਧ ਦੀ ਮਰਯਾਦਾ ਬਣਾਈ ਆ ਗੁਰੂ ਅਰਜਨ ਦੇਵ ਨੇ ਬਣਾਈ ਹੈ, ਭਾਈ ਸਾਰੇ ਗੁਰਸਿੱਖ ਆਪਣਾ ਆਪਣਾ ਕਮਾਈ ਦਾ ਦਸਵਾਂ ਹਿੱਸਾ ਗੁਰੂ ਘਰ ਨੂੰ ਦਿਓ, ਧਰਮ ਖਾਤੇ ਦਿਓ, ਧਰਮ ਕਮਾਓ, ਧਨ ਕਮਾਓ ਨਾਲ ਧਰਮ ਵੀ ਕਮਾਓ। ਅਤੇ ਉਸ ਧਰਮ ਦੀ ਦਸਵੰਧ ਦੀ ਮਾਇਆ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਬਹੁਤ ਕੁਛ ਕੀਤਾ ਸੰਸਾਰ ਵਿੱਚ। ਸ੍ਰੀ ਅੰਮ੍ਰਿਤਸਰ ਜੀ ਦਾ ਸਰੋਵਰ ਪੱਕਾ ਕੀਤਾ ਅਤੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਸੰਤੋਖ ਸਰ ਬਣਾਇਆ ਅਤੇ ਵਿਵੇਕ ਸਰ ਬਣਾਇਆ, ਕਰਤਾਰਪੁਰ ਦੀ ਰਚਨਾ ਕੀਤੀ, ਤਰਨ ਤਾਰਨ ਦੇ ਦੋ ਪਿੰਡਾਂ ਦੀ ਜ਼ਮੀਨ 1,57,000 ਦੀ ਖਰੀਦੀ ਉਹਨਾਂ ਦਿਨਾਂ ਵਿੱਚ, ਦੋ ਪਿੰਡਾਂ ਦੀ ਜ਼ਮੀਨ ਖਰੀਦ ਕੇ ਉੱਥੇ ਤਰਨ ਤਾਰਨ ਵਸਾਇਆ। ਇਹ ਸਾਰਾ ਦਸਵੰਧ ਦੀ ਰਕਮ ਨਾਲ ਹੋਇਆ। ਗੁਰਸਿੱਖਾਂ ਨੂੰ ਧਰਮ ਕਮਾਉਣ ਵਾਸਤੇ ਧਨ ਕਮਾਉਂਦਿਆਂ ਧਰਮ ਕਮਾਉਣ ਦਾ ਉਪਦੇਸ਼ ਦਿੱਤਾ ਅਤੇ ਗੁਰੂ ਅਰਜਨ ਦੇਵ ਜੀ ਨੇ। ਪਾਤਸ਼ਾਹ ਕਹਿੰਦੇ ਨੇ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਚ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉੱਤਰੀ ਚਿੰਤ। ਇਹ ਕੰਮ ਜੇ ਕਰ ਲਓ ਤਾਂ ਸਾਰੀ ਦੁਨੀਆ ਦੇ ਕਾਰਜ ਸਫਲ ਹੋ ਜਾਂਦੇ ਨੇ। ਹੁਣ ਮੈਂ ਅਰਜ਼ ਇਹ ਕੀਤੀ ਸੀ ਕਿ ਸਤਿਗੁਰਾਂ ਨੇ ਇਹ ਅਰਜ਼ ਕੀਤੀ ਗਈ ਜੀ, ਇਹ ਚਾਰ ਪਦਾਰਥ ਕਿੱਥੋਂ ਮਿਲਦੇ ਨੇ? ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਇਸ ਸ਼ਬਦ ਦੇ ਵਿੱਚ ਇੱਕ ਪੰਕਤੀ ਸਵਾਲ ਕੀਤਾ ਗਿਆ ਅਤੇ ਦੂਸਰੀ ਪੰਕਤੀ ਜਵਾਬ ਦਿੰਦੀ ਪਈ ਹੈ। ਜਿੱਥੇ ਗੁਰਬਾਣੀ ਵਿੱਚ ਇੱਕ ਐਸਾ ਅਲੰਕਾਰ ਹੈ ਜਿਹਨੂੰ ਪ੍ਰਸ਼ਨੋਤਰ ਕਿਹਾ ਗਿਆ, ਪ੍ਰਸ਼ਨੋਤਰ ਅਲੰਕਾਰ, ਪ੍ਰਸ਼ਨ ਅਤੇ ਉੱਤਰ। ਇੱਕ ਪੰਕਤੀ ਪ੍ਰਸ਼ਨ ਕਰਦੀ ਪਈ ਹੈ, ਦੂਜੀ ਜਵਾਬ ਦਿੰਦੀ ਪਈ ਹੈ। ਇਹਦੇ ਨਾਲ ਦੀ ਬਾਣੀ ਬਹੁਤ ਹੈ ਗੁਰਬਾਣੀ ਵਿੱਚ, ਧਿਆਨ ਦੇਣਾ। ਮੈਂ ਕੁਛ ਨਮੂਨੇ ਰੱਖਾਂ। ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀ ਹੈ, ਸਵਾਲ ਕੀਤਾ ਗਿਆ। ਉਹਦੀ ਨਿਸ਼ਾਨੀ ਕੀ ਹੈ ਸਤ ਸੰਗਤ ਦੀ? ਕਹਿੰਦੇ ਨੇ, ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਨਾਮ ਦੀ ਵਿਆਖਿਆ ਹੁੰਦੀ ਹੈ, ਇਹ ਜਵਾਬ ਹੈ ਉਹਦਾ। ਫਿਰ ਕਹਿੰਦੇ ਨੇ ਜੀ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਨਹੀਂ ਭੈਣਾ, ਤੁਸਾਂ ਕਿਸ ਤਰੀਕੇ ਨਾਲ ਖੁਸ਼ੀ ਕੀਤਾ ਪਤੀ ਪਰਮੇਸ਼ਰ ਨੂੰ? ਅੱਗੋਂ ਜਵਾਬ ਆਇਆ, ਕਹਿੰਦੇ ਨੇ, ਸੀਲ ਸੰਤੋਖ ਸਿਗਾਰੀ ਆ ਅਤੇ ਮਿੱਠਾ ਬੋਲਣੀ। ਇਹ ਜਵਾਬ ਹੈ ਨਾ, ਇੱਕ ਸਵਾਲ ਹੈ, ਦੂਜਾ ਜਵਾਬ ਹੈ। ਫਿਰ ਕਹਿੰਦੇ ਨੇ, ਦੁਹਾਗਣੀ ਕਿਆ ਨਿਸ਼ਾਨੀਆਂ? ਦੁਹਾਗਣੀ ਦੀ ਕਿਆ ਨਿਸ਼ਾਨੀ ਹੈ ਜੀ? ਕਹਿੰਦੇ ਨੇ, ਖਸਮੋ ਕੁੱਥੀਆਂ ਫਿਰੇ ਨਮਾਣੀਆਂ। ਜਵਾਬ ਹੈ। ਹੋਰ ਦੇਖੋ ਅੱਗੇ, ਸਾਈਂ ਫਰੀਦ ਨੇ ਦੋ ਸ਼ਲੋਕ ਵਰਣਨ ਕੀਤੇ ਨੇ, ਇੱਕ ਸਵਾਲ ਕਰਦਾ ਪਿਆ, ਦੂਜਾ ਜਵਾਬ ਦਿੰਦਾ ਪਿਆ। ਫਰੀਦਾ, ਕਮਣ ਸੋ ਅੱਖਰ ਕਮਣ ਗੁਣ, ਕਮਣ ਸੋ ਮਣੀਆਂ ਮੰਤ, ਕਮਣ ਸੋ ਵੇਸੋ ਹਉ ਕਰੀ, ਜਿੱਤ ਵਸ ਆਵੈ ਕੰਤ। ਦੱਸੋ ਕੀ ਤਰੀਕਾ ਹੈ? ਸਵਾਲ ਕੀਤਾ, ਅਗਲਾ ਸ਼ਲੋਕ ਹੀ ਜਵਾਬ ਦੇਵੇਗਾ। ਉਹ ਕਹਿੰਦਾ, ਨਿਮਣ ਸੋ ਅੱਖਰ ਖਮਣ ਗੁਣ, ਜਿਹ ਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜਵਾਬ ਆ ਗਿਆ। ਹੋਰ ਵੀ ਬਹੁਤ ਨੇ ਇਤਿਹਾਸ ਵਿੱਚ, ਵੇਖੋ। ਆਹ ਹਨੂ ਕਹੇ ਸ੍ਰੀ ਰਘਬੀਰ, ਕਹੂੰ ਸੁੱਧ ਹੈ ਸੀਆ ਕੀ ਸ਼ਤਮਾਹੀ। ਇਹ ਵੀ ਪ੍ਰਸ਼ਨੋਤਰ ਹੈ। ਭਗਵਾਨ ਹਨੂਮਾਨ ਆਇਆ ਲੰਕਾ ਜੋ ਸੀਤਾ ਨੂੰ ਮਿਲ ਕੇ ਆਇਆ ਅਤੇ ਭਗਵਾਨ ਨੂੰ ਪਤਾ ਲੱਗਿਆ, ਕਹਿੰਦੇ ਨੇ, ਆ ਓਏ ਹਨੂਮਾਨ ਆ ਗਏ। ਉਹ ਕਿਤੇ ਧਰਤੀ ਦੇ ਉੱਤੇ ਸੀਤਾ ਪਤਾ ਲੱਗਾ ਉਹਦਾ ਹੈ ਵੀ ਸਹੀ ਹੈ ਕਿ ਨਹੀਂ? ਆਂਦਾ ਹੈ ਪ੍ਰਭੂ। ਅੱਗੋਂ ਜਵਾਬ ਹੈ, ਹੈ ਪ੍ਰਭੂ। ਕਿੱਥੇ ਹੈ? ਲੰਕ, ਲੰਕਾ ਵਿੱਚ ਰਹਿੰਦੀ ਹੈ। ਅੱਛਾ, ਕਿਸ ਤਰ੍ਹਾਂ ਰਹਿੰਦੀ ਹੈ? ਕਹਿੰਦਾ ਜੀ, ਕਲੰਕ ਬਿਨਾ। ਇਹ ਫਿਰ ਉਹਦਾ ਨਿਵਾਸ ਸਥਾਨ ਕਿੱਥੇ ਹੈ? ਕਹਿੰਦੇ ਨੇ, ਬੱਸਿਆ ਤੇ ਰਾਵਣ ਬਾਗ ਕੀ ਸ਼ਾਹੀ। ਸਵਾਲ ਤੇ ਜਵਾਬ ਨੇ। ਭਗਵਾਨ ਕਹਿੰਦੇ ਨੇ, ਜੀਵਤ ਹੈ? ਸਵਾਲ ਹੈ। ਉਹ ਅਜੇ ਜਿਉਂਦੀ ਹੈ? ਕਹਿੰਦਾ, ਕਹਿ ਬੇ ਕੋ ਨਾਥ, ਐਵੇਂ ਕਹਿਣ ਮਾਤਰੀ ਜਿਉਂਦੀ ਹੈ। ਭਗਵਾਨ ਕਹਿੰਦੇ ਨੇ, ਕਿਉਂ ਨਾ ਮਰੀ ਹਮ ਤੇ ਵਿਛੜਾਹੀ। ਇਹਦੇ ਵਿੱਚ ਬੜਾ ਕੁਛ ਹੈ। ਉਹ ਮੇਰੇ ਤੋਂ ਵਿਛੜ ਕੇ ਮਰ ਕਿਉਂ ਨਹੀਂ ਗਈ? ਫਿਰ ਜਵਾਬ ਦਿੰਦਾ, ਕਹਿੰਦਾ ਜੀ, ਪ੍ਰਾਣ ਬਸੇ ਪਦ ਪੰਕਜ ਮੇ, ਜਾਵੇਂ ਆਵਤ ਹੈ ਪਰ ਪਾਵਤ ਨਾਹੀਂ। ਇਸ ਵਾਸਤੇ ਨਹੀਂ ਮਰੀ। ਇਹ ਸਾਰੇ ਹੈ, ਇਹਨੂੰ ਕਹਿੰਦੇ ਨੇ ਪ੍ਰਸ਼ਨੋਤਰ। ਬਹੁਤ ਲੰਬੀ ਗੱਲ ਆ। ਹੁਣ ਇਸ ਸ਼ਬਦ ਵਿੱਚ ਬਿਲਕੁਲ ਇਹੋ ਹੀ ਗੱਲ ਹੈ ਜਿਹੜਾ ਮੈਂ ਵਰਣਨ ਕੀਤਾ ਤੁਹਾਡੇ ਸਾਹਮਣੇ। ਪਾਤਸ਼ਾਹ, ਚਾਰ ਪਦਾਰਥ ਕਿੱਥੋਂ ਲਈਏ? ਸਵਾਲ ਹੈ। ਸਾਧੂਆਂ ਦੀ ਸੇਵਾ ਕਰੋ, ਸੰਤਾਂ ਦੀ ਮਿਲ ਜਾਣਗੇ। ਸਾਧ ਜਣਾ ਕੀ ਸੇਵਾ ਲੱਗ ਹੈ। ਸੱਚੇ ਪਾਤਸ਼ਾਹ, ਜੇ ਕਿਸੇ ਨੂੰ ਦੁੱਖ ਹੋਵੇ ਤਾਂ ਉਹ ਕਿਸ ਤਰ੍ਹਾਂ ਮਿਟਦਾ? ਜੇ ਕੋ ਆਪਣਾ ਦੁੱਖ ਮਿਟਾਵੇ ਤੇ ਫੇਰ ਕਿੱਥੇ ਜਾਈਏ। ਕਹਿੰਦੇ ਨੇ ਹਰ ਹਰ ਨਾਮ ਰਿਦਾ ਸਦ ਗਾਵੇ। ਇੱਕ ਪੰਕਤੀ ਸਵਾਲ ਕਰੀ ਜਾਂਦੀ ਹੈ, ਦੂਜੀ ਜਵਾਬ ਦੇਈ ਜਾਂਦੀ ਹੈ। ਜੀ ਜੇ ਕੋਈ ਆਪਣੀ ਸੋਭਾ ਲੋਰੇ, ਲੋਕ ਮੈਨੂੰ ਚੰਗਾ ਆਖਣ, ਫਿਰ ਕੀ ਕਰੀਏ। ਕਹਿੰਦੇ ਨੇ ਸਾਧ ਸੰਗ ਇਹ ਹਾਂ ਮੈਂ ਛੋਰੇ। ਜਦੋਂ ਇੱਥੇ ਸਾਧ ਸੰਗਤ ਵਿੱਚ ਆਈਏ, ਹੰਕਾਰ ਅਤੇ ਹਉਮੈ ਨੂੰ ਬਾਹਰ ਰੱਖ ਕੇ ਆਓ, ਇੱਥੇ ਨਿਮਰਤਾ ਲੈ ਕੇ ਆਉਣਾ। ਇਹ ਤਰੀਕਾ ਹੈ, ਤਰੀਕਾ ਦੱਸਿਆ। ਕਹਿੰਦੇ ਨੇ ਸਾਧ ਸੰਗ ਇਹ ਹਾਂ ਮੈਂ ਛੋਰਾ। ਫਿਰ ਕਹਿੰਦੇ ਨੇ ਜੀ ਜੇ ਕੋਈ ਜਨਮ ਮਰਨ 'ਤੇ ਡਰੈ, ਆ ਜਨਮ ਮਰਨ ਦਾ ਡਰ ਬਹੁਤ ਹੀ ਵੱਡਾ ਸ਼ਾਸਤਰ ਵਿੱਚ ਮੰਨਿਆ ਗਿਆ, ਗੁਰਬਾਣੀ ਵਿੱਚ ਇੰਨਾ ਡਰ ਨਹੀਂ ਇਹਦਾ। ਇਹ ਵੱਖੀ ਵਿਆਖਿਆ, ਫਿਰ ਵੱਖਰੀ ਆ ਗੱਲ ਕਰਾਂਗੇ ਕਿਸੇ ਵੇਲੇ। ਮੈਂ ਅਰਜ਼ ਕਰ ਰਿਹਾ ਸਾਂ, ਕਹਿੰਦੇ ਨੇ ਜੀ ਜੇ ਕੋਈ ਜਨਮ ਮਰਨ 'ਤੇ ਡਰੈ ਫਿਰ ਕੀ ਕਰੀਏ। ਪਾਤਸ਼ਾਹ ਕਹਿੰਦੇ ਨੇ ਸਾਧ ਜਨਾ ਕੀ ਸਰਨੀ ਪਰੈ। ਸਾਰੇ ਤਰੀਕੇ ਦੱਸ ਦਿੱਤੇ ਨੇ। ਸੋ ਇਸ ਵਾਸਤੇ ਪਦਾਰਥ ਜੇ ਘਰ ਵਿੱਚ ਨਾ ਹੋਵੇ ਗ੍ਰਿਸਤੀਆਂ ਦੇ ਵਿੱਚ, ਤੇ ਬੇਨਤੀ ਗੁਰੂ ਚਰਨਾਂ ਵਿੱਚ ਕੀਤੀ ਹੈ, ਇਹ ਗੁਰਮਤ ਹੈ। ਗੁਰਮਤ ਦੇ ਅਸੂਲ ਨੇ ਭਈ ਘਰ ਵਿੱਚ ਕੋਈ ਪਦਾਰਥ ਨਹੀਂ, ਬੇਨਤੀ ਅਰਦਾਸ ਕਰੋ ਗੁਰੂ ਚਰਨਾਂ ਵਿੱਚ, ਤੇ ਜੇ ਪਦਾਰਥ ਮਿਲ ਜਾਏ ਤੇ ਫਿਰ ਧੰਨਵਾਦ ਗੁਰੂ ਕਾ ਕਰੋ। ਆਪਣੀ ਨਾ ਦਲੀਲ ਦਿਓ ਉੱਥੇ ਵੀ ਮੈਂ ਆਹ ਕੰਮ ਕੀਤਾ ਤੇ ਤਾਂ ਮਿਲਿਆ। ਆਪਣਾ ਤੇ ਛੱਡ ਦਿਓ, ਸਮਰਪਿਤ ਕਰ ਦਿਓ, ਸੰਘਰਸ਼ ਨਾ ਕਰੋ। ਜੀਵਨ ਦੋ ਪ੍ਰਕਾਰ ਦਾ ਨਾ, ਇੱਕ ਹੈ ਸੰਘਰਸ਼, ਇੱਕ ਹੈ ਸਮਰਪਿਤ। ਸੰਘਰਸ਼ ਤੇ ਉਹ ਹੈ ਭਈ ਦਰਿਆ ਲੰਘਣ ਲੱਗਿਆ ਨਾ, ਲੰਘਦੇ ਸਨ ਲੋਕੀ ਤਰ ਕੇ, ਆਂਦਾ ਮੈਂ ਤੇ ਸਿੱਧਾ ਹੀ ਲੰਘਾਂਗਾ। ਹੁਣ ਜੇ ਤੇ ਦਰਿਆ ਲੰਘਣਾ ਸਿੱਧਾ ਪਾਣੀ ਵਿੱਚੋਂ ਦੀ, ਤੇ ਸੰਘਰਸ਼ ਕਰਨਾ ਪਏਗਾ, ਉਹਦੇ ਨਾਲ ਲੜਾਈ ਕਰਨੀ ਪਏਗੀ, ਤੁਹਾਨੂੰ ਜ਼ੋਰ ਲਾਉਣਾ ਪਏਗਾ। ਤੇ ਜੇ ਸਮਰਪਿਤ ਕਰ ਦੇਣਾ ਤੇ ਫਿਰ ਪੈਰੋ ਪਾਰ ਤੇ ਉਹ ਲਾਵੇਗਾ, ਪਰ ਦੂਰ ਜਾ ਕੇ ਲੱਗੋਗੇ, ਇੰਨਾ ਹੀ ਫਰਕ ਹੈ। ਪਾਰ ਜ਼ਰੂਰ ਕਰ ਦੇਗਾ ਕਿਉਂਕਿ ਉਹਦੀ ਡਿਊਟੀ ਹੈ ਪਾਣੀ ਦੀ। ਇਸ ਵਾਸਤੇ ਦੋ ਪ੍ਰਕਾਰ ਦਾ ਹੈ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਵੀ ਜਦੋਂ ਜਦੋਂ ਗ੍ਰਿਸਤੀ ਲੋਕਾਂ ਨੂੰ ਇਸ ਪਦਾਰਥ ਦੀ, ਇਹਨਾਂ ਪਦਾਰਥਾਂ ਦੀ ਜ਼ਰੂਰਤ ਸੀ, ਅਤੇ ਗੁਰੂ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਗਈਆਂ, ਅਸੀਂ ਜਦੋਂ ਵੇਖਦੇ ਹਾਂ ਨਾ ਜੀਵਨ ਮਨੁੱਖ ਦਾ, ਤੇ ਭਾਵੇਂ ਜੀਵਨ ਹੋਵੇ ਕਿਸੇ ਬਾਦਸ਼ਾਹ ਦਾ, ਭਾਵੇਂ ਹੋਵੇ ਕਿਸੇ ਰਾਜੇ ਦਾ, ਭਾਵੇਂ ਹੋਵੇ ਕਿਸੇ ਸਾਧੂ ਮਹਾਤਮਾ ਦਾ, ਭਾਵੇਂ ਹੋਵੇ ਗੁਰੂ ਸਾਹਿਬਾਂ ਦਾ, ਗੁਰੂ ਸਾਹਿਬਾਂ ਨੂੰ ਵੀ ਜ਼ਰੂਰਤ ਪਈ ਹੈ ਪਦਾਰਥ ਦੀ। ਲਿਹਾਜ਼ ਕੋਈ ਨਹੀਂ ਇੱਥੇ ਆਇਆ। ਪੜ੍ਹੋ ਇਤਿਹਾਸ, ਮੈਂ ਅਰਜ਼ਾਂ ਹੁਣੇ ਕਰਨੀਆਂ ਨੇ ਤੁਹਾਡੇ ਸਾਹਮਣੇ। ਮੈਂ ਕਹਿੰਦਾ ਜਿੱਥੇ ਮੰਗ ਸਾਡੇ ਅੰਦਰ ਹੈ, ਮੰਗ ਗੁਰੂ ਸਾਹਿਬਾਂ ਦੇ ਅੰਦਰ ਵੀ ਹੈ। ਭਗਤ ਹੈ ਇੱਕ ਨੰਬਰ ਦਾ ਕਬੀਰ, ਤੇ ਦਿਲ ਵਿੱਚ ਮੰਗ ਪੈਦਾ ਹੋ ਗਈ। ਕਦੋਂ ਹੋਈ? ਘਰ ਵਿੱਚ ਸਾਧੂ ਆ ਗਏ, ਸਾਧੂ ਆ ਗਏ ਤੇ ਘਰ ਵਾਲੀ ਨੂੰ ਆਵਾਜ਼ ਦਿੱਤੀ, ਲੋਈਏ ਹਾਂਜੀ ਲੰਗਰ ਤਿਆਰ ਕਰੋ, ਸੰਤਾਂ ਨੂੰ ਲੰਗਰ ਛਕਾਈਏ। ਬੰਦੀ ਹੈ, ਠੀਕ ਹੈ। ਅੰਦਰ ਰਸੋਈ ਵਿੱਚ ਗਈ ਤੇ ਪਦਾਰਥ ਨਹੀਂ ਸੀ ਕੋਈ ਵੀ, ਬਰਤਨ ਖਾਲੀ ਪਏ ਨੇ। ਆਵਾਜ਼ ਦਿੱਤੀ, ਉਰੇ ਆਇਓ ਭਗਤ ਜੀ। ਗਏ ਗਏ, ਪੁੱਛਿਆ ਕੀ ਗੱਲ ਹੈ? ਕਹਿੰਦੀ ਹੈ ਤੁਸੀਂ ਲੰਗਰ ਵਾਸਤੇ ਆਖਿਆ ਨਾ ਕਿ ਹਾਂ, ਅਸੀਂ ਲੰਗਰ ਤੇ ਪਦਾਰਥ ਹੀ ਕੋਈ ਨਹੀਂ, ਲੰਗਰ ਕਾਹਦਾ ਕਰੀਏ। ਅੱਛਾ ਇਹ ਗੱਲ ਹੈ। ਉਹ ਮਾਲਾ ਫੇਰਦੇ ਪਏ ਸਨ, ਪਰਮੇਸ਼ਰ ਤੇ ਗਿਲਾ ਕਰ ਦਿੱਤਾ। ਬੜਾ ਤੁਸੀਂ ਸ਼ਬਦ ਇਹ ਮਸ਼ਹੂਰ ਹੈ ਤੇ ਪੜ੍ਹਦੇ ਨੇ ਲੋਕੀ, ਭਗਤ ਕਬੀਰ ਨੇ ਪਰਮੇਸ਼ਰ ਤੇ ਗਿਲਾ ਕਰ ਦਿੱਤਾ। ਕਹਿੰਦੇ ਨੇ ਇਹ ਜੀ ਭੁੱਖੇ ਭਗਤ ਨਾ ਕੀਜੈ ਜਿਹੇ ਮਾਲਾ ਆਪਣੀ ਲੀਜੈ, ਭੁੱਖੇ ਭਗਤ ਨਾ ਕੀਜੈ ਜਿਹੇ ਮਾਲਾ ਆਪਣੀ ਲੀਜੈ। ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ, ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ, ਭੁੱਖੇ ਭੁੱਖੇ ਭਗਤ ਨਾ ਕੀਜੈ, ਭੁੱਖੇ ਭਗਤ ਨਾ ਕੀਜੈ, ਭੁੱਖੇ ਭਗਤ ਨਾ ਕੀਜੈ, ਭੁੱਖੇ ਭਗਤ ਨਾ ਕੀਜੈ ਮਾਲਾ। ਭਗਤ ਨਾ ਕੀਜਾ, ਭੁੱਖਿਆ ਨਹੀਂ ਭਗਤੀ ਹੁੰਦੀ। ਮੰਗ ਆ ਗਈ। ਮੈਂ ਕਹਿੰਦਾ ਗੁਰੂ ਸਾਹਿਬਾਂ ਦੇ ਅੰਦਰ, ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਕਿਤੇ ਦਰਿਆ ਦੇ ਕਿਨਾਰੇ 'ਤੇ, ਅੰਮ੍ਰਿਤ ਵੇਲਾ ਹੋਇਆ, ਇੱਥੋਂ ਹੀ ਨਦੀ ਤੋਂ ਇਸ਼ਨਾਨ ਕੀਤਾ ਅਤੇ ਬੈਠੇ ਬੈਠੇ ਨਿਤਨੇਮ ਕਰਦੇ ਪਏ ਸਨ। ਨਿਤਨੇਮ ਕਰਦਿਆਂ ਦਿਨ ਚੜ੍ਹਿਆ, ਸੂਰਜ ਨਿਕਲਿਆ, ਅਰਦਾਸ ਕੀਤੀ ਨਿਤਨੇਮ ਦੀ ਅਤੇ ਮਰਦਾਨਾ ਸਾਹਮਣੇ ਆ ਗਿਆ। ਭੁੱਖ ਲੱਗਦੀ ਸੀ ਮਰਦਾਨੇ ਨੂੰ, ਇਹ ਵੀ ਇੱਕ ਨਮੂਨਾ ਹੀ ਰੱਖਿਆ ਸੀ ਗੁਰੂ ਨਾਨਕ ਨੇ ਨਾਲ। ਆਉਂਦਾ ਮਹਾਰਾਜ, ਹੇ ਜਜਮਾਨ, ਭਾਈ ਪਤਾ ਨਹੀਂ ਤੂੰ ਕਿੱਥੇ ਕਿੰਨੇ ਕੁ ਦਿਨ ਇੱਥੇ ਬੈਠਿਆ ਰਹਿਣਾ ਅਤੇ ਦਿਨ ਚੜ੍ਹ ਗਿਆ, ਜੇ ਤੁਸੀਂ ਇੱਥੇ ਹੀ ਰਹਿਣਾ ਅੱਜ ਅਤੇ ਜੇ ਕਿਤੇ ਲਾਗੇ ਕੋਈ ਪਿੰਡ ਹੈ ਤਾਂ ਦੱਸੋ, ਮੈਂ ਉੱਥੋਂ ਜਾ ਕੇ ਭੋਜਨ ਕਰਾਂ, ਮੈਂ ਭੁੱਖ ਲੱਗੀ ਹੋਈ ਹੈ। ਗੁਰੂ ਨਾਨਕ ਸਵੇਰੇ ਸਵੇਰੇ ਅਜੇ ਅਰਦਾਸ ਤੋਂ ਵਿਹਲੇ ਹੀ ਹੋਏ ਸਨ, ਭੁੱਖ ਸਾਹਮਣੇ ਆ ਗਈ। ਕਿਉਂਕਿ ਭੁੱਖ ਦਾ, ਕੋਈ ਵੀ ਭੁੱਖ ਮਨੁੱਖ ਨੂੰ ਹੋਏ ਦੁੱਖ ਹੋਵੇਗਾ, ਅਤੇ ਭੁੱਖ ਕਈ ਪ੍ਰਕਾਰ ਦੀ ਹੈ। ਜੇ ਮਕਾਨ ਦੀ ਭੁੱਖ ਹੋਏ ਨਹੀਂ ਮਿਲਿਆ ਤਾਂ ਦੁੱਖ ਹੈ, ਦੁਕਾਨ ਦੀ ਭੁੱਖ ਹੋਵੇ ਨਹੀਂ ਮਿਲੀ ਤਾਂ ਦੁੱਖ ਹੈ, ਸੰਤਾਨ ਦੀ ਭੁੱਖ ਹੋਵੇ ਨਾ ਮਿਲੇ ਤਾਂ ਵੱਡਾ ਦੁੱਖ ਹੈ। ਇਸੇ ਤਰ੍ਹਾਂ ਹੀ ਕਈ ਦੁੱਖ ਨੇ, ਕਈ ਭੁੱਖਾਂ ਨੇ ਸੰਸਾਰ ਦੇ ਅੰਦਰ, ਮਨੁੱਖ ਦੇ ਅੰਦਰ ਇੰਨੀਆਂ ਕਾਮਨਾ ਨਾਲ ਭਰਿਆ ਹੋਇਆ ਮਨੁੱਖ ਹੈ ਕਿ ਜਿਸ ਤਰ੍ਹਾਂ ਸੂਰਜ ਵਿੱਚੋਂ ਕਿਰਨਾਂ ਨਿਕਲਦੀਆਂ ਨੇ, ਇਸ ਤਰ੍ਹਾਂ ਮਨੁੱਖ ਦੇ ਵਿੱਚੋਂ ਕਾਮਨਾ ਨਿਕਲਦੀਆਂ ਨੇ ਕਿ ਅੱਜ ਇਹ ਭੁੱਖ ਪੂਰੀ ਕਰ ਦਿਓ, ਅੱਜ ਆਹ ਭੁੱਖ ਪੂਰੀ ਹੋ ਜਾਵੇ, ਠੀਕ ਹੈ। ਰਵਿਦਾਸ ਕਹਿੰਦੇ ਨੇ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਹਮ ਕਈਅਤ ਕਲਯੁਗ ਕੇ ਕਾਮੀ। ਇੱਥੇ ਕਾਮੀ ਤੋਂ ਭਾਵ ਹੈ ਕਾਮਨਾ ਦੇ ਪਰੇ ਹੋਏ। ਤੂੰ ਦੇ ਰਿਹਾ ਸੀ, ਮੰਗੀ ਜਾਂਦੇ ਤੇਰੇ ਤੋਂ, ਕਾਮਨਾ ਦੇ ਭਰੇ ਹੋਏ ਆ, ਹਰ ਪਾਸੇ ਮੰਗ ਨਜ਼ਰ ਆ ਰਹੀ ਹੈ, ਕਿਉਂਕਿ ਅੰਦਰ ਭੁੱਖ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਭੁੱਖ ਐਸੀ ਹੈ ਜੇ ਕਿਤੇ ਮਨੁੱਖ ਨੂੰ ਲੱਗ ਜਾਏ ਤਾਂ ਦੁੱਖਾਂ ਦਾ ਅੰਤ ਕਰ ਦਿੰਦੀ। ਸੱਚੇ ਪਾਤਸ਼ਾਹ ਉਹ ਕਿਹੜੀ ਭੁੱਖ ਹੈ? ਗੁਰੂ ਨਾਨਕ ਕਹਿੰਦੇ ਨੇ, ਸੱਚ ਹੈ ਨਾਮ ਕੀ ਲਾਗੈ ਭੁੱਖ, ਉੱਤ ਭੁੱਖੇ ਖਾਏ ਚੱਲੀਏ ਦੁੱਖ। ਜੇ ਕਿਤੇ ਨਾਮ ਦੀ ਭੁੱਖ ਲੱਗ ਜਾਏ ਮਨੁੱਖ ਨੂੰ, ਕਹਿੰਦੇ ਨੇ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ ਇਹ ਭੁੱਖ। ਪਰ ਹੁਣ ਕਿਸ ਤਰ੍ਹਾਂ ਲੱਗੇ, ਬਹੁਤ ਔਖਾ ਕੰਮ ਹੈ। ਬਾਕੀ ਭੁੱਖਾਂ ਤਾਂ ਸਾਨੂੰ ਆਪਣੇ ਆਪ ਲੱਗਦੀਆਂ ਨੇ, ਪਰ ਨਾਮ ਦੀ ਭੁੱਖ ਵਾਸਤੇ ਸੰਤ ਜੀ ਆ ਕਥਾ ਅਤੇ ਕੀਰਤਨ ਦਾ ਚੂਰਨ ਖਾਣਾ ਪਏਗਾ। ਬਗੈਰ ਕਥਾ ਕੀਰਤਨ ਤੋਂ ਹੈ ਹੀ ਇਸੇ ਵਾਸਤੇ ਕਿ ਨਾਮ ਦੀ ਭੁੱਖ ਲੱਗੇ ਮਨੁੱਖ ਨੂੰ, ਹੋਰ ਕੋਈ ਮਤਲਬ ਨਹੀਂ ਕਥਾ ਕਰਨ ਦਾ। ਇਸ ਵਾਸਤੇ ਇਹ ਭੁੱਖ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ। ਹੁਣ ਅੰਦਰ ਭੁੱਖ ਹੈ, ਮਰਦਾਨੇ ਦੀ ਭੁੱਖ ਸਾਹਮਣੇ ਆਈ ਅਤੇ ਗੁਰੂ ਨਾਨਕ ਨੇ ਸ਼ਬਦ ਉਚਾਰਨ ਕੀਤਾ। ਕਹਿੰਦੇ ਨੇ, ਹੇ ਅਕਾਲ ਪੁਰਖ, ਇਹ ਜਿਹੜਾ ਤੂੰ ਸੰਸਾਰ ਬਣਾਇਆ ਨਾ, ਇਹ ਪਦਾਰਥ ਦਾ ਭੁੱਖਾ ਬਣਾ ਦਿੱਤਾ, ਸਾਰੀ ਦੁਨੀਆ ਪਦਾਰਥ ਦੀ ਭੁੱਖ ਹੈ। ਇਹਨੂੰ ਕਿਤੇ ਭੋਜਨ ਦੀ ਭੁੱਖ ਹੈ, ਕਿਤੇ ਸੰਤਾਨ ਦੀ ਭੁੱਖ ਹੈ, ਕਿਤੇ ਮਕਾਨ ਦੀ ਭੁੱਖ ਹੈ, ਹਰ ਥਾਂ ਦੇ ਕਿਤੇ ਕੱਪੜੇ ਦੀ ਭੁੱਖ ਹੈ, ਕਿਤੇ ਰੋਟੀ ਦੀ ਭੁੱਖ ਹੈ। ਇਹ ਸੰਸਾਰ ਦਾ ਥੋੜ੍ਹਾ ਜਿਹਾ ਨਮੂਨਾ ਹੋਰ ਤਰ੍ਹਾਂ ਦਾ ਹੁੰਦਾ ਅਤੇ ਬਹੁਤ ਵਧੀਆ ਹੁੰਦਾ। ਇਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ? ਪਾਤਸ਼ਾਹ ਕਹਿੰਦੇ ਨੇ, ਨਦੀਆਂ ਹੋਵੇ ਧੇਣ ਵਾ ਅਤੇ ਸੁੰਮ ਹੋਵੇ ਦੁੱਧ ਕਿਉ। ਇਹ ਜਿਹੜੀਆਂ ਨਦੀਆਂ ਵਗਦੀਆਂ ਪਈਆਂ ਇਹਨਾਂ ਸੰਸਾਰ ਵਿੱਚ, ਇਹ ਗਊਆਂ ਲਵੇਰੀਆਂ ਹੁੰਦੀਆਂ, ਇਹਨਾਂ ਦੇ ਚਸ਼ਮਿਆਂ ਅਤੇ ਸੁੰਮ ਜਿੱਥੋਂ ਪਾਣੀ ਨਿਕਲਦਾ ਉੱਥੋਂ ਦੁੱਧ ਅਤੇ ਘਿਓ ਨਿਕਲਦਾ, ਯਾਨੀ ਦੁੱਧ ਅਤੇ ਘਿਓ ਦੀਆਂ ਨਦੀਆਂ ਵਗਦੀਆਂ। ਅੱਗੇ ਕਹਿੰਦੇ ਨੇ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਸਾਰੀ ਧਰਤੀ ਸੱਕਰ ਬਣ ਜਾਂਦੀ ਅਤੇ ਜਿੱਥੇ ਜੀ ਕਰੇ ਸੱਕਰ ਘਿਓ ਰਲਾ ਕੇ ਖਾਂਦਾ, ਇਹਨੂੰ ਭੁੱਖ ਹੀ ਨਾ ਲੱਗਦੀ ਕੋਈ ਚੰਗਾ ਇਹ ਕੰਮ ਸੀ। ਖੁਸ਼ੀ ਕਰੇ ਨਿਤ ਜੀਓ। ਅੱਗੇ ਮਾਇਆ ਕਿੰਨੀ ਕੁ ਚਾਹੀਦੀ ਹੈ? ਕਹਿੰਦੇ ਨੇ, ਪਰਬਤ ਸੋਨਾ ਰੁਪਾ ਹੋਵੇ, ਇਹ ਜਿਹੜੇ ਪਹਾੜ ਨੇ ਸੋਨੇ ਅਤੇ ਚਾਂਦੀ ਦੇ ਬਣ ਜਾਣ, ਹੀਰੇ ਲਾਲ ਜੜਾਓ ਇਹਨਾਂ ਦੇ ਉੱਤੇ, ਹੀਰੇ ਅਤੇ ਲਾਲ ਜੜੇ ਹੋਏ ਹੋਣ, ਚੁੱਕ ਕੇ ਖੜਨ ਦਾ ਕੋਈ ਅੰਦਰ ਕਾਮਨਾ ਹੀ ਨਾ ਰਹੇ ਕਿਸੇ ਨੂੰ, ਬਈ ਇੰਨਾ ਕੁਛ ਹੀ ਚਾਹੀਦਾ। ਕਹਿੰਦੇ ਨੇ ਜੀ, ਇੱਕ ਗੱਲ ਹੋਰ ਹੈ ਨਾਲ ਇਹਦੇ, ਜੇ ਤੂੰ ਪਦਾਰਥ ਇੰਨਾ ਦੇ ਦੇਵੇਂ, ਘਰ ਵਿੱਚ ਨਦੀਆਂ ਵਗਦੀਆਂ ਹੋਣ ਦੁੱਧ ਅਤੇ ਘਿਓ ਦੀਆਂ, ਸ਼ੱਕਰ ਦੀਆਂ ਪਦਾਰਥ ਦੀਆਂ ਬੋਰੀਆਂ ਭਰੀਆਂ ਹੋਣ ਘਰ ਵਿੱਚ, ਜਿਸ ਤਰ੍ਹਾਂ ਸ਼ੱਕਰ ਦੀਆਂ ਬੋਰੀਆਂ ਹੁੰਦੀਆਂ ਨੇ, ਅਤੇ ਘਰ ਵਿੱਚ ਮਾਇਆ ਦੇ ਅੰਬਾਰ ਲੱਗੇ ਹੋਣ ਜਿਸ ਤਰ੍ਹਾਂ ਪਹਾੜ ਹੁੰਦੇ ਨੇ, ਅਤੇ ਇੰਨਾ ਕੁਛ ਹੁੰਦਿਆਂ ਹੋਇਆ ਇੱਕ ਮੰਗ ਹੋਰ ਹੈ ਅੰਦਰ, ਉਹ ਇਹ ਹੈ ਕਿ ਭੀ ਤੂੰ ਹੈ ਸਾਲਾਹਣਾ ਆਖਣ ਲੈਣਾ ਚਾਹੋ, ਤੇਰੀ ਸਿਫਤ ਕਰਨੀ ਨਾ ਭੁੱਲ ਜਾਈਏ। ਜਿਸਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹਾ, ਜਿਹਨੂੰ ਤੂੰ ਸਿਫਤ ਕਰਨ ਦੀ ਜਾਚ ਦੱਸੀ ਹੈ, ਉਹ ਤਾਂ ਪਾਤਸ਼ਾਹ ਦਾ ਪਾਤਸ਼ਾਹ, ਉਹਨੂੰ ਤਾਂ ਕੋਈ ਭੁੱਖ ਹੀ ਨਹੀਂ ਲੱਗਦੀ, ਪਰ ਜੇ ਸਾਡੀ ਮਿੱਟ ਜਾਏ ਤਾਂ ਧਿਆਨ ਰੱਖਣਾ ਸਿਫਤ ਅਸੀਂ ਵੀ ਕਰਦੇ ਹਾਂ। ਪਰ ਜੇ ਕਿਤੇ ਅਸੀਂ ਕਿਸੇ ਦੇ ਚਲੇ ਜਾਈਏ ਨਾ ਕਿਤੇ ਪ੍ਰੋਗਰਾਮ 'ਤੇ ਤਾਂ ਪੈਸਿਆਂ ਤੋਂ ਲੜ ਪੈਂਦੇ ਹਾਂ। ਇਹ ਨਾ ਇਹ ਸਟੇਜ ਨਾਲ ਸਮਝ ਲੈਣਾ, ਜੇ ਅੰਦਰ ਭੁੱਖ ਹੈ ਤਾਂ ਫਿਰ ਸਿਫਤ ਕੀਤੀ ਹੀ ਨਹੀਂ, ਅਤੇ ਜੇ ਸਿਫਤ ਕਰਦਾ ਤਾਂ ਭੁੱਖ ਨਿਕਲ ਜਾਂਦੀ ਹੈ। ਗੁਰਬਾਣੀ ਦਾ ਫੈਸਲਾ ਹੈ, ਇਹੋ ਜਿਹਾ ਜੀਵਨ ਹੋ ਜਾਏ। ਗੁਰੂ ਨਾਨਕ ਕਹਿੰਦੇ ਨੇ, ਕਿਆ ਵਧੀਆ ਗੱਲ, ਮੈਂ ਅਰਜ਼ ਕਰ ਰਿਹਾ ਸਾਂ ਕਬੀਰ ਨੇ ਵੇਖਿਆ ਘਰ ਵਿੱਚ ਭੁੱਖ ਆ, ਪਦਾਰਥ ਕੋਈ ਨਹੀਂ, ਜਵਾਬ ਦੇ ਦਿੱਤਾ ਮੈਂ ਭੁੱਖਿਆਂ ਭਗਤੀ ਨਹੀਂ ਕਰਨੀ। ਹੇ ਅਕਾਲ ਪੁਰਖ, ਭੁੱਖੇ ਭਗਤ ਨਾ ਕੀਜੈ, ਜੇ ਮਾਲਾ ਆਪਣੀ ਲੀਜੈ, ਮੈਂ ਹਉ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੇ ਕਾ ਦੇਣਾ, ਮੈਂ ਕਿਸੇ ਦਾ ਕਰਜ਼ਾ ਨਹੀਂ ਦੇਣਾ, ਮੈਂ ਤੇ ਇਸ ਵਾਸਤੇ ਤੇਰੇ ਕੋਲੋਂ ਕੁਛ ਮੰਗਣ ਲੱਗਾ ਕਿ ਇਹ ਸਾਧੂ ਸੰਤ ਆਏ ਨੇ, ਇਹਨਾਂ ਦੇ ਚਰਨ ਮੇਰੇ ਘਰ ਵਿੱਚ ਪੈਂਦੇ ਰਹਿਣ ਅਤੇ ਮੈਂ ਸੇਵਾ ਕਰਦਾ ਰਹਾਂ, ਬਸ ਇਸ ਵਾਸਤੇ। ਸੇਵਾ ਨੂੰ ਗੁਰੂ ਘਰ ਵਿੱਚ ਬਹੁਤ ਮੁੱਖ ਰੱਖਿਆ ਨਾ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੇਵਾ ਕੀਤੀ ਨਾ ਸਾਧੂਆਂ ਦੀ, ਬੜੀ ਮਸ਼ਹੂਰ ਗੱਲ ਹੈ, 20 ਰੁਪਈਏ ਖਵਾ ਕੇ ਘਰ ਆ ਗਏ ਅਤੇ ਪਿਤਾ ਕੋਲੋਂ ਚਪੇੜਾਂ ਖਾਧੀਆਂ, ਕੋਈ ਪਰਵਾਹ ਨਹੀਂ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਿਰ ਵੀ ਆਪਣੀ ਬਾਣੀ ਰਚਨਾ ਵਿੱਚ ਸੇਵਾ ਦਾ ਹੁਕਮ ਦਿੱਤਾ ਗੁਰਸਿੱਖਾਂ ਨੂੰ। ਕਹਿੰਦੇ ਨੇ, ਉਹ ਜੀ ਵਿੱਚ ਦੁਨੀਆ ਸੇਵ ਕਮਾਈਐ, ਤਾਂ ਜੀ ਦਰਗਾਹ ਬੈਸਣ ਪਾਈਐ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਜੀ ਦਰਗਾਹ ਬੈਸਣ ਪਾਈਐ। ਦਰਗਾਹ ਬੈਸਣ ਪਾਈਐ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਕਿ ਦਰਗਾਹ ਬੈਸਣ ਪਾਈਐ, ਤਾਂ ਕਿ ਦਰਗਾਹ ਬੈਸਣ ਪਾਈਐ, ਤਾਂ ਕਿ ਦਰਗਾਹ ਬੈਸਣ ਪਾਈਐ। ਦਰਗਾਹ ਬੈਸਣ ਪਾਈ ਆ, ਸੇਵਾ ਨੂੰ ਮੁੱਖ ਰੱਖਿਆ ਗਿਆ। ਕਬੀਰ ਕਹਿੰਦੇ ਨੇ, ਮੈਂ ਇਹਨਾਂ ਦੀ ਸੇਵਾ ਕਰਨ ਵਾਸਤੇ ਮੰਗਣ ਲੱਗਾ ਤੇਥੋਂ ਕੁਛ। ਮਾਧੋ ਕੈਸੇ ਬਣੇ ਤੁਮ ਸੰਗੇ, ਆਪ ਨਾ ਦੇਵਤ ਲੇਵੋ ਮੰਗੇ। ਮੈਂ ਹੁਣ ਤੇਥੋਂ ਸੰਗਦਾ ਰਿਹਾ ਤੇ ਗੱਲ ਬਣਨੀ ਨਹੀਂ। ਜੇ ਤੈਨੂੰ ਚੇਤਾ ਨਹੀਂ ਆਇਆ ਪਦਾਰਥ ਦੇਣ ਦਾ ਤੇ ਮੈਂ ਮੰਗ ਲਈ ਨਾ। ਕੀ ਮੰਗਿਆ? ਕਹਿੰਦਾ, ਅੱਧ ਦੋ ਸਿਰ ਮੰਗੋ ਚੂਨਾ, ਪਾ ਕੇ ਉਹ ਸੰਗ ਲੂਣਾ, ਦੋ ਸਿਰ ਰੋਜ਼ ਦਾ ਆਟਾ ਖਾਣ ਵਾਸਤੇ, ਹਾਲਾਂ ਬੰਦੇ ਕੋਲੋਂ ਖਾਧਾ ਨਹੀਂ ਜਾਂਦਾ ਇੰਨਾ। ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਵਾਲੇ, ਦੋਏ ਵਕਤ ਖਾਣ ਵਾਸਤੇ ਅੱਧ ਸਿਰ ਨਾਲ ਦਾਲ। ਅੱਗੇ ਜਾ ਦੇਖੋ ਕਿੰਨੀਆਂ ਚੀਜ਼ਾਂ ਮੰਗੀਆਂ ਨੇ। ਪਾ ਕੇ ਉਹ ਸੰਗ ਲੂਣਾ, ਲੂਣ ਮਿਰਚ ਘਿਓ ਸਭ ਕੁਛ ਮੰਗ ਲਿਆ। ਅਗਾਂਹ ਜਾ ਕੇ ਕਹਿੰਦੇ ਨੇ, ਖਾਟ ਮੰਗੋ ਚੌ ਪਾਈ, ਸਰਹਾਣਾ ਅਵਰਤਲਾਈ, ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ, ਤਾਂ ਤੇਰੀ ਭਗਤੀ ਕਰਾਂਗਾ। ਇੰਨੀਆਂ ਚੀਜ਼ਾਂ ਚਾਹੀਦੀਆਂ ਨੇ ਘਰ ਵਿੱਚ, ਸਭ ਮੰਗ ਲਈਆਂ। ਯਾਨੀ ਪਦਾਰਥ ਮੰਗਣ ਦੀ ਜ਼ਰੂਰਤ ਪਈ ਆ, ਗ੍ਰਿਸਤੀ ਜੀਵਨ ਦੇ ਅੰਦਰ ਮੰਗ ਭਰੀ ਹੋਈ ਆ, ਸਾਡੇ ਸਾਰਿਆਂ ਦੇ ਅੰਦਰ ਹੈ ਔਰ ਚਾਹੀਦੀ ਆ ਸਾਨੂੰ ਮੰਗਣਾ। ਜਦੋਂ ਵੀ ਮੰਗੋ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ ਅਤੇ ਮਿਲ ਜਾਏ ਤਾਂ ਧੰਨਵਾਦ ਕਰਨਾ ਗੁਰੂ ਕਾ, ਸਿਰਫ ਇੰਨੀ ਗੱਲ ਹੀ ਹੈ। ਜਿਸ ਵੇਲੇ ਇਹ ਪਦਾਰਥ ਸਾਰੇ ਦੇ ਦਿੱਤੇ ਪਰਮੇਸ਼ਰ ਨੇ, ਜੱਗ ਸੰਪੂਰਨ ਕਰ ਦਿੱਤੇ ਕਬੀਰ ਭਗਤ ਦੇ, ਅਤੇ ਹੁਣ ਧੰਨਵਾਦ ਕਰਨ ਲੱਗਾ ਕਬੀਰ, ਕਿਉਂਕਿ ਮਿਲੇ ਨੇ ਪਦਾਰਥ, ਆਪਣੀ ਨਹੀਂ ਗੱਲ ਜਿਤਾਈ ਕਿ ਮੈਂ ਕੁਛ ਕੀਤਾ ਸੀ, ਨਾ ਬਿਲਕੁਲ ਨਹੀਂ, ਇਹ ਗੁਰਮਤ ਨਹੀਂ ਨਾ। ਗੁਰੂ ਨਾਨਕ ਇੱਕ ਥਾਂ ਕਹਿੰਦੇ ਨੇ, ਹੇ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ, ਇਹ ਜਿਹੜੇ ਦਾਤਾਂ ਦਿੱਤੀਆਂ ਨਾ, ਇਹ ਤੂੰ ਦਿੱਤੀਆਂ ਨੇ, ਮੈਂ ਨਹੀਂ ਬਣਾਈਆਂ। ਕਹਿੰਦੇ ਨੇ ਇਹ ਜਿੰਨੀ ਵੀ ਦਾਤ ਦਿੱਤੀ ਹੈ, ਦਾਤ ਜੋਤ ਸਭ ਸੂਰਤ ਤੇਰੀ। ਇਹ ਦਾਤ ਕਹਿੰਦੇ ਨੇ ਪਦਾਰਥ ਨੂੰ, ਜੋਤ ਕਹਿੰਦੇ ਨੇ ਸਾਡੀ ਬੁੱਧੀ ਬਲ ਨੂੰ, ਇਹ ਤੂੰ ਦਿੱਤੀ ਹੈ, ਮੈਂ ਨਹੀਂ ਬਣਾਈ। ਸੂਰਤ ਇਹ ਸ਼ਕਲ ਜਿਹੜੀ ਕੀਤੀ ਹੈ, ਸੁੰਦਰਤਾ ਹੀ ਦਿੱਤੀ ਹੈ ਸਰੀਰ ਦੀ, ਇਹ ਤੂੰ ਦਿੱਤੀ ਹੈ, ਮੈਂ ਆਪ ਨਹੀਂ ਘੜਿਆ ਸਰੀਰ। ਧਿਆਨ ਰੱਖਣਾ, ਅੱਜ ਦਾ ਮਨੁੱਖ ਹਰ ਥਾਂ 'ਤੇ ਚਤਰਾਈ ਪੇਸ਼ ਕਰਦਾ, ਕਹਿੰਦਾ ਮੈਂ ਬਣਾਇਆ। ਵਾਜਾ ਕਿਤਿਓਂ ਲਿਆਉਂਦਾ, ਸਮਾਨ ਕਿਤਿਓਂ ਲੈ ਆਉਂਦਾ, ਕਿੱਲ ਕਿਤਿਓਂ ਲੈ ਆਉਂਦਾ, ਲੱਕੜੀ ਕਿਤਿਓਂ ਲਿਆਉਂਦਾ, ਇਹਨੂੰ ਇਕੱਠੀ ਕਰਕੇ ਆਪਣੀ ਮੋਹਰ 'ਤੇ ਠੋਕੇ ਗਾਉਂਦਾ, ਮੈਂ ਬਣਾਇਆ। ਮੇਡਨ ਗੁਲਾਬੀ ਬਾਗ ਜਾਂ ਪੰਜਾਬੀ ਬਾਗ ਇਤਿਆਦਿਕ ਕਹਿ ਦਿੰਦਾ। ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਨਾ ਕਰੋ, ਆਪਣੀ ਮੋਹਰ ਨਾ ਲਾਓ, ਆਪਣੇ ਆਪ ਨੂੰ ਪਿੱਛੇ ਰੱਖਿਆ। ਗੁਰੂ ਨਾਨਕ ਕਹਿੰਦੇ ਨੇ, ਹੇ ਅਕਾਲ ਪੁਰਖਿਆ, ਜਿਹੜੇ ਲੋਕ ਮੈਨੂੰ ਮੱਥੇ ਟੇਕ ਦੇਣਾ, ਇਹ ਮੈਨੂੰ ਨਹੀਂ ਟੇਕਦੇ, ਇਹ ਤਾਂ ਤੇਰੇ ਨਾਮ ਨੂੰ ਟੇਕਦੇ ਨੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੇ ਮੇਰਾ, ਐਸਾ ਕਹਿ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ। ਦਾਤ ਜੋਤ ਸਭ ਸੂਰਤ ਤੇਰੀ। ਕਹੀ ਜਾਂਦੇ ਨੇ ਮਰਦਾਨਾ, ਕਹਿੰਦਾ ਜੀ ਗੱਲ ਸੁਣੋ ਮੇਰੀ, ਇੱਥੇ ਮੈਨੂੰ ਸ਼ੰਕਾ ਹੈ ਤੁਹਾਡੇ ਬਚਨ ਦੇ ਉੱਤੇ। ਇਹ ਦੱਸ ਕੀ ਸ਼ੰਕਾ ਹੈ? ਕਹਿੰਦੇ ਨੇ ਤੁਹਾਡਾ ਫਿਰ ਕੁਛ ਵੀ ਨਹੀਂ ਇਹਦੇ ਵਿੱਚ, ਸਰੀਰ ਵਿੱਚ। ਸੋਚਿਆ ਥੋੜ੍ਹਾ ਜਿਹਾ, ਵਿਚਾਰ ਕੇ ਆਉਂਦੇ ਨੇ, ਇੱਕ ਗੱਲ ਮੇਰੀ ਵੀ ਹੈ ਮਰਦਾਨਾ, ਇੱਕ ਗੱਲ ਹੈ ਮੇਰੀ। ਉਹ ਕਿਹੜੀ ਹੈ? ਕਹਿੰਦੇ ਨੇ ਬਹੁਤ ਸਿਆਣਪ ਹਾਂ ਮੈਂ, ਇਹ ਮੇਰੀ ਆ ਸਿਆਣਪ, ਚਤਰਾਈ ਇਹ ਮੇਰੀ ਹੈ। ਮਨੁੱਖ ਜਿਹੜੀਆਂ ਚਤਰਾਈਆਂ ਕਰਦਾ, ਮੈਂ ਕਹਿੰਦਾ ਚਤਰਾਈ ਸੰਸਾਰ ਵਿੱਚ ਕੰਮ ਦਿੰਦੀ ਹੈ, ਹੈ ਚੰਗੀ ਹੈ, ਮਾੜੀ ਨਹੀਂ, ਪਰ ਕਿਤੇ ਵਪਾਰ ਕਰਨਾ ਹੋਵੇ ਚਤਰਾਈ ਚਾਹੀਦੀ ਹੈ, ਕੋਈ ਫੈਕਟਰੀ ਲਾਉਣੀ ਹੈ ਚਤਰਾਈ ਚਾਹੀਦੀ ਹੈ, ਦੁਨੀਆ ਨਾਲ ਵਰਤਣਾ ਚਤਰਾਈ ਚਾਹੀਦੀ ਹੈ। ਪਰ ਜੇ ਆਉਣਾ ਗੁਰਦੁਆਰੇ ਵਿੱਚ, ਜੇ ਜਾਣਾ ਸਾਧ ਸੰਗਤ ਵਿੱਚ, ਜੇ ਆਉਣਾ ਗੁਰੂ ਚਰਨਾਂ ਵਿੱਚ, ਤਾਂ ਚਤਰਾਈ ਬਾਹਰ ਰੱਖ ਕੇ ਆਉਣਾ ਪਏਗਾ, ਇੱਥੇ ਚਤਰਾਈ ਚੱਲਦੀ ਨਹੀਂ ਗੁਰੂ ਚਰਨਾਂ ਵਿੱਚ, ਐਸਾ ਮੰਨਿਆ ਗਿਆ। ਕਬੀਰ ਕਹਿੰਦੇ ਨੇ, ਰੇ ਜਨ ਮਨ ਮਾਧੋ ਸਿਉਂ ਲਾਈਐ, ਚਤਰਾਈ ਨਾ ਚਤਰ ਪੁੱਜ ਪਾਈਐ। ਐਸਾ ਹੈ ਹੀ ਨਹੀਂ, ਭਗਤੀ ਮਾਰਗ ਵਿੱਚ ਚਤਰਾਈ ਨਹੀਂ ਚੱਲਦੀ। ਸੋ ਮੈਂ ਅਰਜ਼ ਕਰ ਰਿਹਾ ਸਾਂ, ਜਿਸ ਵੇਲੇ ਕਬੀਰ ਮਿਲੇ ਨੇ ਪਦਾਰਥ ਸਾਰੇ, ਅਤੇ ਧੰਨਵਾਦ ਕਰਨ ਲੱਗਿਆ, ਅਤੇ ਇਹ ਗੱਲ ਕਹਿੰਦਾ, ਕਹਿੰਦਾ ਹੇ ਅਕਾਲ ਪੁਰਖ, ਇਉਂ ਕਹਿੰਦੇ ਨੇ, ਇਹ ਜੀ ਚਾਰ ਪਦਾਰਥ ਦੇਤ ਨਾ ਬਾਰ, 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 ਪਦਾਰਥ ਦੇਤ ਨਾ ਬਾਰ, ਚਾਰ ਪਦਾਰਥ ਦੇਤ ਨਾ ਬਾਰ, ਚਾਰ ਪਦਾਰਥ ਦੇਤ ਨਾ ਬਾਰ, ਚਾਰ ਪਦਾਰਥ ਦੇਤ ਨਾ ਬਾਰ, ਪਦਾਰਥ ਦੇਤ ਨਾ ਬਾਰ, ਕਹੋ ਕਬੀਰ ਤੁਮ ਸਮਨਥ ਦਾਤੇ, ਕਹੋ ਕਬੀਰ ਤੁਮ ਸਮਨਥ ਦਾਤੇ, ਕਹੋ ਕਬੀਰ ਤੁਮ ਸਮਨਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ, ਚਾਰ ਪਦਾਰਥ ਦੇਤ ਨਾ ਬਾਰ, ਇਹ ਚਾਰ ਪਦਾਰਥ ਦੇਤ ਨਾ ਬਾਰ, 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 ਤੈਨੂੰ ਚਾਰ ਪਦਾਰਥ ਦਿੰਦੇ ਆ, ਦੇਰ ਨਹੀਂ ਲੱਗਦੀ। ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ, ਤੁਮ ਧਨ ਧਨੀ ਉਦਾਰ ਤਿਆਗੀ, ਤੂੰ ਧਨੀਆਂ ਦਾ ਧਨੀ ਹੈ ਤੇ ਬੜਾ ਵੱਡਾ ਦਾਨੀ ਹੈ ਤੇ ਤਿਆਗੀ ਵੀ ਬਹੁਤ ਵੱਡਾ। ਤੁਮ ਧਨ ਧਨੀ ਉਦਾਰ ਤਿਆਗੀ ਸਰਵਣ ਸੁਣੀਏ ਸੋ ਜਸ ਤੁਮਾਰ। ਮੈਂ ਕੰਨਾਂ ਨਾਲ ਤੇਰਾ ਜਸ ਸਰਵਣ ਕੀਤਾ, ਤੂੰ ਅੱਗੇ ਕਈਆਂ ਤੇ ਕਿਰਪਾ ਕੀਤੀ ਹੈ। ਮੈਂ ਮੰਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਕੁਝ ਹੀ ਤੇ ਮੇਰੋ ਨਿਸਤਾਰ। ਕਿਹਦੇ ਕੋਲੋਂ ਮੰਗਾਂ ਤੈਨੂੰ ਛੱਡ ਕੇ ਸਾਰੀ ਦੁਨੀਆ ਕੰਗਾਲ ਦਿਸਦੀ ਹੈ। ਤੇਰੇ ਤੋਂ ਬਗੈਰ ਸਭ ਤੋਂ ਵੱਡਾ ਦਾਨੀ ਹੈ ਤੂੰ। ਅੱਗੇ ਤੂੰ ਕਈਆਂ ਭਗਤਾਂ ਦੇ ਉੱਤੇ ਕਿਰਪਾ ਕੀਤੀ ਹੈ, ਪੁੱਛਿਆ ਵੀ ਤੈਨੂੰ ਉਹਨਾਂ ਦੇ ਕੋਈ ਨਾਮ ਯਾਦ ਨੇ, ਕਹਿੰਦਾ ਕੁਛ ਨਾਮ ਤੇ ਯਾਦ ਨੇ। ਕਿਹੜੇ ਨੇ? ਜੈ ਦਿਓ ਨਾਮਾ ਜੇ ਬਿਪਰ ਸੁਦਾਮਾ, ਜੈ ਦਿਓ ਨਾਮਾ ਬਿਪ ਸੁਦਾਮਾ। ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇ ਤਨਾ ਬਾਰ। ਤੈਨੂੰ ਦੇਰ ਨਹੀਂ ਲੱਗਦੀ ਚਾਰ ਪਦਾਰਥ ਦਿੰਦਿਆਂ ਨੂੰ। ਧੰਨਵਾਦ ਕੀਤਾ, ਪਹਿਲਾਂ ਅਰਦਾਸ ਕੀਤੀ ਸੀ ਫਿਰ ਧੰਨਵਾਦ। ਮੈਂ ਕਹਿੰਦਾ ਗੁਰੂ ਸਾਹਿਬਾਂ ਦੇ ਅੰਦਰ ਅਰਜ ਕੀਤਾ ਸੀ, ਮੰਗ ਜ਼ਰੂਰ ਹੈਗੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠੇ ਆਸਣ 'ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ, ਗੁਰੂ ਨਾਨਕ ਦੇ ਆਸਣ 'ਤੇ ਬੈਠੇ ਹੋਏ ਨੇ ਅਤੇ ਮਾਤਾ ਗੰਗਾ ਨੇ ਜਾ ਕੇ ਅਰਜ ਕਰ ਦਿੱਤੀ। ਜਾ ਕੇ ਖਲੋਤੇ ਗੁਰੂ ਦਰਬਾਰ ਵਿੱਚ ਅਤੇ ਚੇਤੀ ਉਦਾਸ ਹੈ, ਮਿਹਣਾ ਮਾਰਿਆ ਪੁੱਤਰ ਵੱਲੋਂ ਭਈ ਚਲੋ ਅੱਗੋਂ ਆਉਣ ਵਾਲਾ ਸਮਾਂ ਤਾਂ ਸਾਡੇ ਕੋਲ ਹੀ ਹੈ ਨਾ, ਕੀ ਹੋਇਆ ਜੇ ਗੁਰਿਆਈ ਮਿਲ ਗਈ ਹੈ ਅਤੇ ਪੁੱਤਰ ਤਾਂ ਹੈ ਨਹੀਂ ਨਾ ਸੰਭਾਲਣ ਵਾਲਾ। ਇਹ ਗੱਲ ਸੁਣੀ ਅਤੇ ਇਹ ਜਿਹੜਾ ਮਿਹਣਾ ਅਤੇ ਤਾਨਾ ਕਿਸੇ ਨੂੰ ਮਾਰਨਾ, ਬੋਲੀ ਮਾਰਨੀ ਹੈ ਨਾ, ਬੋਲੀ ਦਾ ਜਿਹੜਾ ਜ਼ਖਮ ਹੈ ਇਹ ਬਹੁਤ ਮੁਸ਼ਕਲ ਮਿਟਦਾ, ਕਈਆਂ ਪੀੜ੍ਹੀਆਂ ਤੱਕ ਨਹੀਂ ਮਿਟਦਾ। ਕਿਸੇ ਕਵੀ ਨੇ ਲਿਖਿਆ, ਬੋਟੀ ਤੋਲਾ ਨਰਮ ਮਾਸ ਦਾ ਬਣ ਜਾਏ ਤੇਜ ਕਟਾਰੀ ਜੀਬ, ਇਹ ਲੱਕੜੀ ਵਾਂਗ ਦਿਲਾਂ ਨੂੰ ਚੀਰੇ ਬਿਨ ਦੰਦਿਆਂ ਦੇ ਆਰੀ ਜੀਬ, ਸੱਤਿਆ ਨਾਸ ਨਾ ਹਿੰਦਦਾ ਹੁੰਦਾ ਸੁਣ ਛਿੜ ਕੇ ਕੈਰੋਂ ਪਾਂਡੋ ਜੰਗ, ਜੇ ਦਰੋਪਤਾ ਸਾਂਭੀ ਰੱਖਦੀ ਮੂੰਹ ਵਿੱਚ ਤੇਗ ਦੁਤਾਰੀ ਜੀਬ, ਸ਼ੇਰ ਮੱਥਿਓਂ ਫੱਟ ਮਿਟ ਜਾਂਦਾ ਵੱਜੇ ਹੋਏ ਕੁਹਾੜੇ ਦਾ, ਪਰ ਨਹੀਂ ਮਿਟਦਾ ਘਾਓ ਦਿਲਾਂ ਦਾ ਜੋਏ ਲਾਇਆ ਕਾਰੀ ਜੀਬ। ਜਿੱਥੇ ਜਿੱਥੇ ਜੀਬ ਜ਼ਬਾਨ ਦਾ ਘਾਓ ਵੱਜਿਆ ਜਾ ਕੇ ਘਾਓ ਹੋਇਆ, ਜ਼ਖਮ ਹੋਇਆ, ਇਹ ਨਹੀਂ ਮਿਟਿਆ ਕਿਸੇ ਦਾ। ਇਸ ਜ਼ਖਮ ਨੇ ਦੁਖੀ ਕਰ ਦਿੱਤਾ ਮਾਤਾ ਗੰਗਾ ਨੂੰ। ਦਰਬਾਰ ਵਿੱਚ ਆਣ ਕੇ ਖਲੋਤੇ ਅਤੇ ਗੁਰੂ ਅਰਜਨ ਦੇਵ ਪੁੱਛਦੇ ਨੇ, ਗੰਗਾ ਕੀ ਗੱਲ ਏ, ਅੱਜ ਉਦਾਸ ਹੈ ਚਿਹਰਾ, ਕੋਈ ਬਚਨ ਕਰਨਾ? ਕਹਿੰਦੀ ਹੈ ਜੀ ਬੇਨਤੀ ਕਰਨੀ। ਦੱਸ ਕੀ ਗੱਲ ਹੈ? ਕਹਿੰਦੀ ਹੈ ਜੀ ਗੱਲ ਇਹ ਹੈ, ਤੁਸੀਂ ਉਹ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣੇ ਹੋ, ਅਤੇ ਬਹੁਤੀ ਗੱਲ ਮੈਂ ਲੰਬੀ ਨਹੀਂ ਕਰਨੀ, ਵੀ ਇਸ ਗੱਦੀ ਨੂੰ ਸੰਭਾਲਣ ਵਾਲਾ ਅੱਗੋਂ ਚਾਹੀਦਾ। ਇੰਨੀ ਕੀ ਗੱਲ, ਜਿਸ ਵੇਲੇ ਇਹ ਬਚਨ ਕੀਤਾ ਤਾਂ ਗੁਰੂ ਅਰਜਨ ਦੇਵ ਦੇ ਵੀ ਅੰਦਰ ਵਾਕਿਆ ਹੀ ਇਹ ਧੱਸ ਗਿਆ ਬਚਨ, ਕਹਿੰਦੇ ਨੇ ਗੱਲ ਠੀਕ। ਪਰ ਇਤਿਹਾਸ ਕਹਿੰਦਾ ਕਿ ਸਤਿਗੁਰਾਂ ਨੇ ਹੁਕਮ ਕੀਤਾ ਵੀ ਇਹ ਜਿਹੜੇ ਪਦਾਰਥ ਨੇ ਇਹ ਸੰਤਾਂ ਸਾਧੂਆਂ ਕੋਲੋਂ ਮਿਲਦੇ ਨੇ, ਸਾਧ ਜਣਾਂ ਕੀ ਸੇਵਾ ਲੱਗ ਗਿਆ, ਅਤੇ ਸਾਧਾਂ ਦੀ ਦਸ ਪਾਈ ਬਾਬਾ ਬੁੱਢਾ ਜੀ ਦੀ, ਉਹਨਾਂ ਦੀ ਸੇਵਾ ਕਰੋ ਜਾ ਕੇ, ਸੇਵਾ ਤੋਂ ਇਹ ਮਿਲਦੇ ਨੇ ਪਦਾਰਥ ਸਾਰੇ। ਪਰ ਮੈਂ ਇਤਿਹਾਸ ਤੋਂ ਜਾਣੂ ਨਹੀਂ ਇੰਨਾ, ਅਤੇ ਥੋੜ੍ਹਾ ਜਿਹਾ ਗੁਰਬਾਣੀ ਦੁਆਰਾ ਹੀ ਅਰਜ ਕਰਨਾ ਉਹਨਾਂ। ਇਹ ਸੁਣੋ, ਇਹ ਤੁਸੀਂ ਗੱਲ ਅੱਗੇ ਕਈ ਵਾਰ ਸੁਣੀ ਹੋਏਗੀ। ਗੁਰੂ ਅਰਜਨ ਦੇਵ ਜੀ ਬੈਠਿਆਂ ਵਿਚਾਰ ਕੀਤੀ, ਗੰਗਾ ਨੇ ਜੋ ਬੇਨਤੀ ਕੀਤੀ ਹੈ 16 ਨੇ ਠੀਕ ਚਾਹੀਦਾ। ਹੁਣ ਅੰਦਰ ਜਿਹੜਾ ਬਣ ਜਾਏ ਨਾ ਜਿਹੜਾ ਗੱਲ, ਉਹ ਬਾਹਰ ਆ ਜਾਂਦੀ ਹੈ ਜ਼ਰੂਰ। ਸਾਰਾ ਦਿਨ ਬੈਠੇ ਰਹੇ ਨੇ, ਬਾਣੀ ਦਾ ਉਚਾਰਨ ਕੀਤਾ, ਆਪਣੇ ਵਿਹਾਰ ਕੀਤੇ, ਪਰ ਉਹ ਗੱਲ ਅੰਦਰ ਜ਼ਰੂਰ ਕਦੇ ਨਾ ਕਦੇ ਯਾਦ ਆਉਂਦੀ ਹੈ, ਹਿਰਦੇ ਵਿੱਚ ਘਰ ਘਰ ਗਈ। ਰਾਤ ਸੁੱਤੇ ਨੇ, ਰਾਤ ਵੀ ਉਹ ਗੱਲ ਅੰਦਰ ਘੁੰਮਦੀ ਰਹੀ, ਮੰਗ ਬਣ ਗਈ। ਗੁਰੂ ਅਰਜਨ ਦੇ ਦੇਵ ਵਿਚਾਰਦਿਆਂ ਵਿਚਾਰਦਿਆਂ ਇਹ ਮੰਗ ਬਣ ਗਈ ਇੱਕ। ਸਵੇਰੇ ਉੱਠੇ ਤੇ ਨਿਤਨੇਮ ਕਰਨ ਤੋਂ ਬਾਅਦ ਜਿਸ ਵੇਲੇ ਬਾਣੀ ਉਚਾਰਨ ਲੱਗੇ ਤੇ ਬਾਣੀ ਦੇ ਵਿੱਚ ਉਹ ਜਿਹੜਾ ਅੰਦਰ ਸੀ ਨਾ ਫੁਰਨਾ ਮੰਗ, ਉਹ ਬਾਹਰ ਆ ਗਈ। ਜੋ ਜੀ ਹੋਏ ਸੋ ਉਗਵੈ, ਜੋ ਅੰਦਰ ਹੋਏ ਉਹ ਬਾਹਰ ਆ ਜਾਂਦਾ। ਜੋ ਅੰਦਰ ਮੰਗ ਬਣੀ ਸੀ ਨਾ ਉਹ ਬਾਹਰ ਪ੍ਰਗਟ ਹੋ ਗਈ ਤੇ ਸ਼ਬਦ ਰਾਹੀਂ ਦੱਸਦੇ ਨੇ। ਹੁਣ ਬੇਨਤੀ ਕਰਦੇ ਨੇ, ਹੇ ਅਕਾਲ ਪੁਰਖ ਜਨ ਕਉ ਪ੍ਰਭ ਸੰਗੇ ਅਸਨੇਹ, ਹੇ ਅਕਾਲ ਪੁਰਖ ਮੈਂ ਤੇਰਾ ਦਾਸ ਹਾਂ ਤੇ ਮੇਰਾ ਤੇਰੇ ਚਰਨਾਂ ਨਾਲ ਹੀ ਬੜਾ ਹੀ ਪਿਆਰ ਹੈ, ਬਹੁਤ ਪਿਆਰ ਹੈ। ਤੇ ਕਹਿੰਦੇ ਨੇ ਸਾਜਨਾ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਿਹੇ। ਇੱਥੇ ਪ੍ਰਭੂ ਨੂੰ ਅਕਾਲ ਪੁਰਖ ਨੂੰ ਸੱਜਣ ਮੰਨਿਆ, ਕਹਿ ਦਿੱਤਾ। ਮੈਂ ਕਹਿੰਦਾ ਭਗਤਾਂ ਲੋਕਾਂ ਨੇ ਕਈ ਨਾਮ ਰੱਖ ਦਿੱਤੇ, ਕਈ ਰਿਸ਼ਤੇ ਜੋੜੇ ਨੇ। ਇੱਥੇ ਸਤਿਗੁਰੂ ਜੀ ਆਪਣਾ ਸੱਜਣ ਮੰਨਦੇ ਪਏ ਨੇ। ਜੀ ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਹਾਡੇ ਉੱਪਰ ਬਹੁ ਮਾਣੀਆਂ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਹਾਡੇ ਉੱਪਰ ਬਹੁ ਮਾਣੀਆਂ। ਸੱਜਣ ਤੂੰ ਹੈ ਸੈਨ ਤੂੰ, ਮੈਂ ਤੁਹਾਡੇ ਉੱਪਰ ਬਹੁ ਮਾਣੀਆਂ। ਸੱਜਣ ਤੂੰ ਹੈ ਸੈਨ ਤੂੰ, ਮੈਂ ਤੁਹਾਡੇ ਉੱਪਰ ਬਹੁ ਮਾਣੀਆਂ। ਸੱਜਣ ਤੂੰ ਹੈ ਉੱਪਰ ਬਹੁ ਮਾਣੀਆਂ, ਮੈਂ ਤੁਹਾਡੇ ਉੱਪਰ ਬਹੁ ਮਾਣੀਆਂ। ਅੱਜ ਤੁਹਾਡੇ ਉੱਪਰ ਬਹੁ ਮਾਣੀਆਂ, ਮੈਂ ਤੁਹਾਡੇ ਉੱਪਰ ਬਹੁ ਮਾਣੀਆਂ। ਤੁਹਾਡੇ ਉੱਪਰ ਬਹੁ ਤੁਹਾਡੇ ਉੱਪਰ ਇਹ ਜੀ ਸੱਜਣ ਤੂੰ ਹੈ ਸੈਨ, ਮੈਂ ਤੁਹਾਡੇ ਉੱਪਰ ਬਹੁ ਮਾਣੀਆਂ। ਸੱਜਣ ਤੂੰ ਹੈ ਸੈਨ ਤੂੰ, ਮੈਂ ਤੁਹਾਡੇ ਉੱਪਰ ਬਹੁ ਮਾਣੀਆਂ। ਸੱਜਣ ਤੂੰ ਹੈ ਸੈਨ ਤੂੰ, ਮੈਂ ਤੁਹਾਡੇ ਉੱਪਰ। ਤੁਹਾਡੇ ਉੱਪਰ ਬਹੁ ਮਾਣੀਆਂ, ਮੇਰਾ ਸੱਜਣ ਤੂੰ ਹੈ ਤੇ ਸਾਥੀ ਵੀ ਤੂੰ ਹੀ ਹੈ। ਇਸ ਵਾਸਤੇ ਮੈਨੂੰ ਤੇਰੇ ਤੇ ਬੜਾ ਹੀ ਮਾਣ ਹੈ। ਸਾਜਨੋ ਤੂੰ ਮੀਤ ਮੇਰਾ, ਮਿੱਤਰ ਹੈ ਮੇਰਾ। ਮੈਂ ਕਹਿੰਦਾ ਜੇ ਕੋਈ ਸਾਨੂੰ ਪੁੱਛ ਲਏ ਵੀ ਤੁਸੀਂ ਨਾਮ ਜੂ ਜਪਦੇ ਹੋ, ਅਕਾਲ ਪੁਰਖ ਨਾਲ ਕੀ ਰਿਸ਼ਤਾ ਤੁਹਾਡਾ, ਕੀ ਦੱਸੋਗੇ? ਆਖਿਰ ਕੋਈ ਨਾ ਕੋਈ ਤੇ ਨਿਸ਼ਾਨਾ ਹੋਣਾ ਚਾਹੀਦਾ ਨਾ, ਵੀ ਕੀ ਸਮਝ ਕੇ ਅਸੀਂ ਉਹਨੂੰ ਉਹਦਾ ਨਾਮ ਜਪਨੇ। ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ, ਲੋਕਾਂ ਨੇ ਕੋਈ ਨਾ ਕੋਈ ਰਿਸ਼ਤਾ ਹਰ ਮਜ਼ਹਬ ਵਾਲਿਆਂ ਨੇ ਉਹਦੇ ਨਾਲ ਕੀਤਾ, ਬਣਾਇਆ। ਈਸਾਈ ਧਰਮ ਨੇ ਆਪਣਾ ਰਿਸ਼ਤਾ ਜਿਹੜਾ ਜੋੜਿਆ ਅਕਾਲ ਪੁਰਖ ਨਾਲ, ਉਹ ਪਿਤਾ ਦਾ ਰਿਸ਼ਤਾ, ਕਹਿੰਦੇ ਨੇ ਸਾਡਾ ਫਾਦਰ ਆ, ਉਹ ਪਿਤਾ ਹੈ ਸਾਡਾ। ਐਸਾ ਹੀ ਇਸਲਾਮ ਧਰਮ ਵਿੱਚ ਹੈ, ਉਹ ਪਿਧਰ ਕਹਿੰਦੇ ਨੇ, ਪਿਤਾ ਕਹਿੰਦੇ ਨੇ, ਉਹ ਵੀ ਪਿਤਾ ਦਾ ਰਿਸ਼ਤਾ ਜੋੜਦੇ ਨੇ। ਸਾਡੇ ਹਿੰਦੁਸਤਾਨ ਦੇ ਭਗਤਾਂ ਨੇ ਆਪਣਾ ਦਾਸ ਅਤੇ ਮਾਲਕ ਦਾ ਰਿਸ਼ਤਾ ਜੋੜਿਆ, ਤੂੰ ਸਾਡਾ ਮਾਲਕ ਹੈ ਅਤੇ ਅਸੀਂ ਤੇਰੇ ਗੁਲਾਮ ਦਾਸ ਹਾਂ। ਕਹੋ ਕਬੀਰ ਗੁਲਾਮ ਕਰਕਾ ਜੀ ਆਏ ਭਾਵੇਂ ਮਾਰ, ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈ। ਚੀਨ ਦਾ ਇੱਕ ਸੰਤ ਹੈ ਲਾਓਤਸੇ, ਉਹ ਆਪਣਾ ਰਿਸ਼ਤਾ ਜੋੜਦਾ ਭਗਵਾਨ ਦੇ ਨਾਲ, ਕਹਿੰਦਾ ਤੂੰ ਮੇਰਾ ਭਰਾ ਹੈ, ਸਿਰਫ ਤੇਰਾ ਮੇਰਾ ਫਰਕ ਇੰਨਾ ਹੀ ਹੈ, ਤੂੰ ਆਦ ਤੋਂ ਹੈ ਅਤੇ ਮੈਂ ਬਾਅਦ ਵਿੱਚ ਹੈ, ਤੂੰ ਵੱਡਾ ਮੈਂ ਛੋਟਾ ਹੈ। ਜਿੰਨਾ ਤੱਤਾਂ ਜਿਹੜੇ ਤੱਤ ਤੂੰ ਲੈ ਕੇ ਸੰਸਾਰ ਵੀ ਆਪਣੀ ਵਿਚਾਰ ਹੈ। ਮੈਂ ਕਹਿੰਦਾ ਗੁਰਬਾਣੀ ਨੇ, ਗੁਰਬਾਣੀ ਵਿੱਚ ਸਾਡੇ ਗੁਰੂ ਸਾਹਿਬਾਂ ਨੇ ਹਰ ਰਿਸ਼ਤਾ ਜੋੜਿਆ। ਕਹਿੰਦੇ ਨੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭਉ ਕਿਹਾ ਕਾੜਾ ਜੀਓ। ਤੂੰ ਮੇਰਾ ਸਖਾ, ਤੂੰ ਹੈ ਮੇਰਾ ਮੀਤ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ, ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ, ਤੁਮ ਬਿਨ ਨਿਮਖ ਨਾ ਜਾਈ ਰਹਿਣਾ, ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰਾ ਸਾਹਿਬ, ਤੂੰ ਮੇਰੇ ਖਾਨ, ਤੂੰ ਮੇਰੀ ਸੋਭਾ, ਤੁਮ ਸੰਗ ਰਚੀਆ, ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ। ਇੱਕ ਰਿਸ਼ਤਾ ਨਹੀਂ, ਸਾਰੇ ਰਿਸ਼ਤੇ ਜੋੜ ਦਿੱਤੇ। ਇਸ ਵਾਸਤੇ ਗੁਰੂ ਅਰਜਨ ਦੇਵ ਕਹਿੰਦੇ ਨੇ, ਸਾਜਣੋ ਤੂੰ ਮੀਤ ਮੇਰਾ, ਤੂੰ ਮੇਰਾ ਸੱਜਣ ਹੈ, ਤੂੰ ਮਿੱਤਰ ਹੈ ਮੇਰਾ, ਗ੍ਰਹਿ ਤੇਰੇ ਸਭ ਕਿਹੇ, ਤੇਰੇ ਘਰ ਵਿੱਚ ਸਭ ਦਾਤਾ ਨੇ, ਤੇ ਮੈਂ ਮੰਗਣ ਲੱਗਾ। ਮੰਗਿਆ ਇੱਕ ਅਰਦਾਸ ਕਰਨੀ ਹੈ, ਉਹ ਮੰਗ ਕੀ ਸੀ? ਕਹਿੰਦੇ ਨੇ ਮਾਣ ਮੰਗਾਓ, ਤਾਣ ਮੰਗਾਓ, ਧਨ ਲਛਮੀ ਸੁੱਤ ਦੇ। ਮਾਣ ਚਾਹੀਦਾ, ਸਤਿਕਾਰ ਚਾਹੀਦਾ ਦੁਨੀਆਂ ਵਿੱਚ, ਤਾਣ ਚਾਹੀਦਾ, ਤਾਕਤ ਵੀ ਚਾਹੀਦੀ ਹੈ, ਤੇ ਮਾਣ ਤੇ ਤਾਣ ਜਿਹੜਾ ਨਾ ਸ਼ਬਦ ਹੈ, ਤਾਣ ਉਹਨੂੰ ਹੀ, ਮਾਣ ਉਹਨੂੰ ਹੀ ਮਿਲਿਆ ਜਿਹਦੇ ਕੋਲ ਕੋਈ ਨਾ ਕੋਈ ਤਾਣ ਹੈ, ਜਿਹਦੇ ਕੋਲ ਤਾਕਤ ਹੋਏ। ਤਾਕਤ ਤੋਂ ਬਗੈਰ ਮਾਣ ਮਿਲਿਆ ਹੀ ਕਿਸੇ ਨੂੰ ਨਹੀਂ। ਤਾਣ ਚਾਰ ਪ੍ਰਕਾਰ ਦਾ ਮੰਨਿਆ, ਇੱਕ ਹੈ ਤਨ ਦਾ ਤਾਣ, ਸਰੀਰ ਦਾ, ਜਿਹੜਾ ਪਹਿਲਵਾਨਾਂ ਕੋਲ ਹੁੰਦਾ, ਤੇ ਪਹਿਲਵਾਨ ਚੰਗੀ ਖੁਰਾਕ ਖਾ ਕੇ ਸਰੀਰ ਨੂੰ ਕਮਾਈ ਕਰਕੇ ਬੜੇ ਬੜੇ ਦੰਗਲਾਂ ਵਿੱਚ ਤੇ ਵੱਡੇ ਵੱਡੇ ਸਟੇਡੀਅਮ ਬਣਾ ਕੇ ਤੇ ਉਹਨਾਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਰੱਖੇ ਜਾਂਦੇ ਨੇ, ਕੁਸ਼ਤੀਆਂ ਰੱਖੀਆਂ ਜਾਂਦੀਆਂ ਨੇ, ਲੋਕੀ ਟਾਈਮ ਖਰਚ ਕਰਦੇ ਨੇ, ਪੈਸੇ ਖਰਚ ਕਰਦੇ ਨੇ, ਉਹਨਾਂ ਨੂੰ ਸਤਿਕਾਰ ਮਿਲਦਾ। ਇਹ ਤਨ ਦਾ ਤਾਣ, ਇਹ ਹਾਥੀ ਕੋਲ ਵੀ ਬਹੁਤ ਹੈ, ਇਹਦੀ ਕੋਈ ਬਹੁਤ ਮਹਾਨਤਾ ਨਹੀਂ ਤਨ ਦੇ, ਸਰੀਰ ਦੇ ਤਾਣ ਦੀ। ਦੂਜਾ ਹੈ ਮਨ ਦਾ ਤਾਣ, ਮਾਨਸਿਕ ਬੁੱਧੀ ਬਲ ਦਾ ਤਾਣ, ਇਹ ਹੁੰਦਾ ਵਿਦਵਾਨਾਂ ਕੋਲ। ਸਾਡੇ ਕੋਲ ਆ ਜਾਣ ਸੰਤ ਗਿਆਨ ਸਿੰਘ ਜੀ ਵੀਰੋਕਿਆਂ ਵਾਲੇ, ਸਾਡੇ ਸਾਹਮਣੇ ਆ ਜਾਣ ਸੰਤ ਜੀਵਨ ਸਿੰਘ ਜੀ ਕਵੀ, ਸਾਡੇ ਸਾਹਮਣੇ ਆ ਜਾਣ ਪੰਡਿਤ ਗੋਪਾਲ ਸਿੰਘ ਜੀ ਗਿਆਨ ਮਾਰਤੰਡ, ਉਹਨਾਂ ਦੇ ਚਰਨਾਂ ਦੇ ਉੱਤੇ ਸਾਡਾ ਬਦੋ ਬਦੀ ਸਿਰ ਝੁੱਕ ਜਾਂਦਾ। ਇਹ ਕੀ ਗੱਲ ਹੈ? ਕੀ ਹੈ ਇਹਨਾਂ ਕੋਲ? ਵਿੱਦਿਆ ਦਾ ਬਲ ਹੈ, ਬੁੱਧੀ ਬਲ ਹੈ, ਬੁੱਧੀ ਬਲ ਹੋਣ ਕਰਕੇ ਉਹਨਾਂ ਦੇ ਚਰਨਾਂ 'ਤੇ ਮੱਥੇ ਟੇਕਦੇ ਨੇ, ਸਤਿਕਾਰ ਸਾਰੀ ਦੁਨੀਆਂ ਵਿੱਚ। ਪੰਡਿਤ ਜੀ ਜਿੱਥੇ ਚਲੇ ਜਾਂਦੇ ਨੇ, ਬਦੋ ਸਾਰੀ ਸੰਗਤ ਮੱਥੇ ਟੇਕੀ ਜਾਂਦੀ ਹੈ। ਇਸ ਤਰ੍ਹਾਂ ਦਾ ਮਾਣ ਇਹਦਾ ਹੈ, ਇਹਦਾ ਉਹਨਾਂ ਕਹਿੰਦੇ ਨੇ ਮਾਨਸਿਕ ਤਾਣ, ਬੁੱਧੀ ਬਲ, ਇਹਨੂੰ ਵੀ ਸਤਿਕਾਰ ਮਿਲਿਆ ਦੁਨੀਆਂ ਵਿੱਚ ਜਿਹਦੇ ਕੋਲ ਹੈ। ਅੱਗੇ ਹੈ ਧਨ ਦਾ ਤਾਣ, ਦੌਲਤ ਮਾਇਆ ਦਾ ਤਾਣ ਕਿਸੇ ਕੋਲ ਵੀ ਹੋਵੇ। ਮੈਂ ਕਹਿੰਦਾ ਇੱਕ ਭੈੜੇ ਤੋਂ ਭੈੜਾ ਬੰਦਾ ਹੋਵੇ, ਜੇ ਉਹ ਧਨਵਾਨ ਹੋਵੇ ਨਾ, ਤੇ ਉਹਨੂੰ ਬੜੇ ਬੜੇ ਉੱਚੇ ਸਟੇਜ ਬਣਾ ਕੇ ਲਿਆ ਕੇ ਉਹਦੇ ਉੱਤੇ ਬਿਠਾਇਆ ਜਾਂਦਾ। ਭਾਈ ਸਕੂਲ ਦੀ ਨਹੀਂ ਰੱਖਣੀ ਹੈ, ਕਿਸੇ ਧਰਮ ਮੰਦਰ ਦੀ ਨਹੀਂ ਰੱਖਣੀ ਹੋਵੇ, ਬੁਲਾਓ ਜੀ ਫਲਾਣੇ ਨੇਤਾ ਨੂੰ, ਉਹ ਲਿਆ ਕੇ ਕਿੱਡਾ ਕਰੂਪ ਹੈ, ਕਿੱਡੇ ਭੈੜੇ ਆਚਰਨ ਵਾਲਾ ਹੋਵੇ, ਉਹਦੀ ਪੂਜਾ ਹੁੰਦੀ ਹੈ, ਉੱਚੇ ਥਾਂ ਬਿਠਾਇਆ ਜਾਏਗਾ, ਉਹਨੂੰ ਮੱਥੇ ਟੇਕੇ ਜਾਣਗੇ, ਉਹਦੀ ਬੜੀ ਸਿਫਤ ਕੀਤੀ ਜਾਂਦੀ ਹੈ ਸਪੀਕਰਾਂ 'ਤੇ, ਰੇਡੀਓ ਵਿੱਚ ਅਤੇ ਟੈਲੀਵਿਜ਼ਨਾਂ ਵਿੱਚ। ਹਾਲਾਂਕਿ ਐਡੀ ਮਹਾਨਤਾ ਨਹੀਂ ਉਹਦੀ, ਉਹਦੀ ਕੋਈ ਮਹਾਨਤਾ ਨਹੀਂ, ਧਨ ਨੂੰ ਮੱਥੇ ਟੇਕਦੇ। ਇਹ ਮਾਣ ਮਿਲਿਆ ਧਨ ਨੂੰ, ਧਨ ਕਰਕੇ ਵੀ ਮਾਣ ਹੈ। ਚੌਥਾ ਤਾਣ ਹੈ ਰਾਜਸੀ ਤਾਣ। ਅਸੀਂ ਵੋਟਾਂ ਦੇ ਕੇ ਜਦੋਂ ਕੋਈ ਆਪਣਾ ਮੈਂਬਰ ਰਾਜ ਸਭਾ ਵਿੱਚ ਭੇਜ ਦਈਏ, ਭਾਵੇਂ ਕਾਰਪੋਰੇਸ਼ਨ ਵਿੱਚ ਹੋਵੇ, ਸੰਤ ਜੀ ਜਿੱਦਣ ਤੋਂ ਮੈਂਬਰ ਬਣ ਜਾਂਦਾ, ਉਹਦੇ ਬੂਹੇ ਅੱਗੇ ਜਾ ਕੇ ਲਾਈਨਾਂ ਲੱਗ ਜਾਂਦੀਆਂ ਲੋਕਾਂ ਦੀਆਂ, ਆਹ ਮੇਰੇ ਰਾਸ਼ਨ ਕਾਰਡ ਦੇ ਦਸਤਖਤ ਕਰਿਓ ਜੀ, ਆਹ ਸਾਡੇ ਬਿਜਲੀ ਹੈ ਨਹੀਂ ਜੀ, ਸਾਡੇ ਗਲੀਆਂ ਪੱਕੀਆਂ ਕਰ ਦਿਓ ਜੀ, ਸਾਡੇ ਪਾਣੀ ਹੈ। ਕਈ ਮੈਂ ਕਹਿੰਦਾ ਉਹਦਾ ਵਿਹਾਰ ਵੱਧ ਜਾਂਦਾ, ਉਹਦਾ ਸਤਿਕਾਰ ਵੱਧ ਜਾਂਦਾ। ਕਿਉਂ ਵਧਿਆ? ਕਿ ਤਾਣ ਆ ਗਿਆ ਕੋਲ। ਹੁਣ ਸਤਿਗੁਰੂ ਸਭ ਕੁਛ ਮੰਗ ਰਹੇ ਨੇ, ਕਹਿੰਦੇ ਨੇ ਮਾਣ ਮੰਗੋ, ਤਾਣ ਮੰਗੋ, ਧਨ ਲਛਮੀ ਸੁੱਤ ਦੇ ਨਾਲ ਹੀ ਪੁੱਤਰ ਮੰਗ ਲਿਆ, ਮੰਗਿਆ ਨਾ। ਇਹ ਸਾਰਾ ਅਰਦਾਸ ਕੀਤੀ ਗਈ ਹੈ। ਮੈਂ ਅਰਜ ਕੀਤਾ ਸੀ ਕਿ ਮੈਂ ਇਤਿਹਾਸ ਤੋਂ ਬਹੁਤ ਘੱਟ ਜਾਣੂ ਹੁੰਦਾ, ਇਹ ਹੀ ਗੱਲਾਂ ਸੁਣ ਲਓ, ਅਤੇ ਦੋ ਤਿੰਨ ਮਿੰਟ ਰਹਿ ਗਏ ਨੇ, ਮੈਂ ਸਮਾਪਤ ਕਰਾਂ। ਅਰਜੇ ਕਰ ਰਿਹਾ ਸਾਂ ਭਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਇਹ ਅਰਦਾਸ ਕੀਤੀ ਹੈ, ਆਪ ਹੀ ਅਰਦਾਸ ਕੀਤੀ ਆ, ਮਾਤਾ ਗੰਗਾ ਨੂੰ ਸੰਤਾਂ ਕੋਲ ਭੇਜਿਆ ਕਿ ਸਾਧ ਜਣਾਂ ਕੀ ਸੇਵਾ ਕਰੋ, ਤਾਂ ਇਹ ਪਦਾਰਥ ਮਿਲਦੇ ਨੇ। ਜਿਸ ਵੇਲੇ ਇਹ ਪਦਾਰਥ ਮਿਲਿਆ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਹੋਇਆ, ਅਰਦਾਸ ਸਵੀਕਾਰ ਹੋਈ ਦਰਗਾਹ ਵਿੱਚ, ਅਤੇ ਖੁਸ਼ੀਆਂ ਦੇ ਗੀਤ ਗਾਏ ਗਏ। ਗੁਰੂ ਘਰ ਵਿੱਚ ਜੋ ਖੁਸ਼ੀ ਆਈ ਉਸ ਵੇਲੇ, ਉਹ ਕਹਿਣ ਅਤੇ ਕਥਨ ਤੋਂ ਭਰੀ ਹੈ, ਭਰੇ ਹੈ। ਕਿੰਨੇ ਕੁ ਸ਼ਬਦ ਗੁਰੂ ਅਰਜਨ ਦੇਵ ਨੇ ਉਚਾਰਨ ਕੀਤੇ ਖੁਸ਼ੀ ਵਿੱਚ, ਮੈਂ ਕਹਿੰਦਾ ਗਿਣੇ ਨਹੀਂ ਜਾਂਦੇ, ਜਿਉਂ ਲੱਗੇ ਖੁਸ਼ੀ ਵਿੱਚ ਸ਼ਬਦ ਉਚਾਰਨ ਕਰਨ। ਅਤੇ ਉਹਦੇ ਵਿੱਚ ਕਹਿ ਦਿੱਤਾ, ਕਹਿੰਦੇ ਨੇ ਇਹ ਜੀ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਕਹਿੰਦੇ ਸਿਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਪਰਮੇਸ਼ਰ ਦਿੱਤਾ ਪਰਮੇਸ਼ਰ ਨੇ ਆਸਰਾ ਦਿੱਤਾ ਪਾਤਸ਼ਾਹ ਕਹਿੰਦੇ ਨੇ ਬੰਨਾ ਆਸਰਾ ਪਰਮੇਸ਼ਰ ਨੇ ਦਿੱਤਾ ਮੈਨੂੰ ਆਸਰਾ ਦੁਨੀਆ ਵਿੱਚ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰੋ ਨਰ ਨਾਰੀ ਖੁਸ਼ੀਆਂ ਮਨਾਓ ਸਾਰੇ ਰਲ ਕੇ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁੱਖ ਹੋਆ ਸਭ ਥਾਈ ਅੱਜ ਸਾਰੇ ਹੀ ਸੁੱਖ ਜਾਪਦਾ ਕਿਉਂ ਕਿ ਘਰ ਵਿੱਚ ਸੁੱਖ ਆ ਗਿਆ ਨਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਇਸ ਵਾਸਤੇ ਘਰ ਵਿੱਚ ਸੁੱਖ ਆਇਆ ਕਹਿੰਦੇ ਨੇ ਸਾਰੇ ਹੀ ਸੁੱਖ ਹੈ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕੇ ਭਾਣੇ ਸਭ ਰੋਗੀ ਜਿਹਦੇ ਘਰ ਸੁੱਖ ਆ ਸਾਰੇ ਸੁਖੀ ਦਿਸਣਗੇ ਕਹਿੰਦੇ ਨੇ ਅਨੰਦ ਕਰੋ ਨਰ ਸੰਤੋ ਸੁੱਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਹਰ ਥਾਂ 'ਤੇ ਦਿਸਦੇ ਪਏ ਐਸੀ ਅਵਸਥਾ ਇੰਨੀ ਖੁਸ਼ੀ ਆਈ ਹੈ ਘਰ ਵਿੱਚ ਸੋ ਮੈਂ ਅਰਜ਼ ਕਰ ਰਿਹਾ ਸਾਂ ਗੱਲ ਇਹ ਕੀਤੀ ਸੀ ਭਈ ਪਦਾਰਥ ਦੀ ਮਨੁੱਖੀ ਸਰੀਰ ਦੇ ਅੰਦਰ ਮੰਗ ਹੈ ਭਾਵੇਂ ਕੋਈ ਬਾਦਸ਼ਾਹ ਹੈ ਭਾਵੇਂ ਫਕੀਰ ਹੈ ਭਾਵੇਂ ਕੋਈ ਸੰਤ ਹੋਵੇ ਭਾਵੇਂ ਭਗਤ ਹੋਵੇ ਅਤੇ ਭਾਵੇਂ ਗੁਰੂ ਸਾਹਿਬ ਹੋਵੇ ਮੰਗ ਆਪਣੀ ਆਪਣੀ ਹੈ ਸਾਹਿਬ ਦਸਮ ਪਾਤਸ਼ਾਹ ਦੀ ਮੰਗ ਵੇਖੋ ਦੇਹੇ ਸੇਵਾ ਵਰ ਮੋਹੇ ਇਹ ਹੈ ਸੁਭ ਕਰਮਨ ਤੇ ਕਬ ਹੋ ਨਾ ਟਰੋ ਨਾ ਡਰੋ ਅਰਸੋ ਜਬ ਜਾਏ ਲਰੋ ਨਿਸਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕਹੋ ਇਹ ਲਾਲਚ ਹੋ ਗੁਣ ਤਹੁ ਉਚਰੋ ਜਬ ਆਵ ਕੀ ਉਹਦੇ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ ਇਹ ਵੀ ਮੰਗ ਹੈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹੱਥ ਦੈ ਮੋਹੇ ਬਚਾਵੋ ਅੱਗੇ ਕਹਿੰਦੇ ਨੇ ਸੁਖੀ ਵਸੈ ਮੋਰੋ ਪਰਿਵਾਰਾ ਮੇਰਾ ਪਰਿਵਾਰ ਸੁਖੀ ਵਸੇ ਤੁਹਾਡਾ ਪਰਿਵਾਰ ਕਿਹੜਾ ਹੈ ਕਹਿੰਦੇ ਨੇ ਸੇਵਕ ਸਿੱਖ ਸਭੈ ਕਰ ਕਾਰਾ ਸੰਸਾਰ ਵਿੱਚ ਸੁਖੀ ਵਸੇ ਮੇਰਾ ਪਰਿਵਾਰ ਇਹ ਮੰਗ ਹੈ ਮੰਗ ਵੱਖਰੀ ਵੱਖਰੀ ਹੈ ਮੰਗ ਜ਼ਰੂਰ ਹੈ ਕੋਈ ਵੀ ਹੋਵੇ ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਗੁਰਬਾਣੀ ਅੰਦਰ ਸਤਿਗੁਰਾਂ ਨੇ ਤਰੀਕੇ ਦੱਸੇ ਸਨ ਪਾਤਸ਼ਾਹ ਕਹਿੰਦੇ ਨੇ ਆਓ ਜੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਜੀ ਸੇਵਾ ਲਾਗੈ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਚਾਰ ਪਦਾਰਥ ਜੇ ਕੋ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਜੀ ਸੇਵਾ ਲਾਗੈ ਸਾਧ ਜਨਾ ਕੀ ਸੇਵਾ ਲਾਗੈ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਸਾਧ ਜਨਾ ਕੀ ਸੇਵਾ ਲਾਗੈ ਇਹ ਤਰੀਕਾ ਦੱਸਿਆ ਸਤਿਗੁਰਾਂ ਨੇ ਸਾਨੂੰ ਭਈ ਕਿਸੇ ਪਦਾਰਥ ਦੀ ਜ਼ਰੂਰਤ ਸੇਵਾ ਕਰਨ 'ਤੇ ਜੁੱਟ ਜਾਓ ਸਾਧੂ ਸੰਤਾਂ ਮਹਾਤਮਾ ਦੀ ਸੇਵਾ ਕਰਦਿਆਂ ਕਰਦਿਆਂ ਸਾਰੇ ਪਦਾਰਥ ਜਿਹੜੇ ਨੇ ਉਸ ਘਰ ਵਿੱਚ ਆ ਸਕਦੇ ਨੇ ਇਹਦੇ ਵਿੱਚ ਇਹ ਵਰਣਨ ਸੀ ਇੰਨਾ ਕੁਛ ਹੀ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਾਂ